ਕਹਿੰਦੇ ਜੀ ਤੁਸੀਂ ਸਾਡੇ ਨਾਲ ਉੱਠ ਕੇ ਕਿਲੇ ਚ ਚੱਲੋ, ਇਹ ਸਾਡੀ ਬੇਨਤੀ ਹੈ। ਸਤਿਗੁਰੂ ਜੀ ਉਸ ਵਕਤ ਆਪਣੇ ਘੋੜੇ ਤੇ ਸਵਾਰ ਹੋਏ, ਪੰਜ ਸਿੱਖ ਵੀ ਸਤਿਗੁਰਾਂ ਦੇ ਨਾਲ ਨੇ, 400 ਘੋੜ ਸਵਾਰਾਂ ਨੇ ਸਤਿਗੁਰਾਂ ਦੇ ਚਾਰੇ ਪਾਸਿਓਂ ਘੇਰਾਬੰਦੀ ਕੀਤੀ ਹੋਈ ਹੈ ਔਰ ਮਹਾਰਾਜ ਜੀ ਦਾ ਘੋੜਾ ਵਿਚਕਾਰ ਜਾ ਰਿਹਾ। ਚਲਦਿਆਂ ਚਲਦਿਆਂ ਸਤਿਗੁਰੂ ਜੀ ਕਿਲੇ ਵਿਚ ਆਏ ਨੇ ਔਰ ਕਿਲੇ ਵਿਚ ਬੜਾ ਭਲਾ ਨੇਕ ਸਥਾਨ ਵੇਖ ਕੇ ਕਿਲੇਦਾਰ ਨੇ ਸਤਿਗੁਰਾਂ ਦਾ ਡੇਰਾ ਕਰਵਾਇਆ, ਘੋੜਿਆਂ ਵਾਸਤੇ ਰਸਤਾ ਬਸਤਾ ਭੇਜੀਆਂ, ਘੋੜਿਆਂ ਨੂੰ ਦਾਣਾ ਪੱਠਾ ਦਿੱਤਾ, ਫਿਰ ਰਸਤਾ ਬਸਤਾ ਗੁਰੂ ਕੇ ਲੰਗਰਾਂ ਵਾਸਤੇ ਪ੍ਰਸ਼ਾਦੇ ਵਾਸਤੇ ਆਈਆਂ ਪਰ ਮਹਾਰਾਜ ਜੀ ਨੇ ਅੰਗੀਕਾਰ ਨਹੀਂ ਕੀਤੀਆਂ। ਆਪ ਸਿੱਖਾਂ ਨੂੰ ਮਾਇਆ ਦੇ ਕੇ ਰਸਤਾ ਬਸਤਾ ਮੰਗਵਾਈਆਂ, ਉਹਦਾ ਲੰਗਰ ਆਪ ਗੁਰੂ ਕੇ ਸਿੱਖਾਂ ਨੇ ਆਪਣੇ ਹੱਥੀਂ ਤਿਆਰ ਕੀਤਾ ਤੇ ਸਤਿਗੁਰਾਂ ਨੇ ਛਕਿਆ। ਰਾਤ ਇਨ੍ਹਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇੱਥੇ ਹੀ ਕਿਲੇ ਵਿਚ ਰੱਖਿਆ ਔਰ ਉਧਰ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਇੱਕ ਹਲਕਾਰਾ ਭੇਜਿਆ, ਆਓ। ਔਰੰਗਜ਼ੇਬ ਜਿਵੇਂ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਦਿੱਲੀ ਬੁਲਾ ਰਿਹਾ, ਉਹ ਪ੍ਰਕਰਨ ਸਰਵਣ ਕਰੀਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜੀ ਮਹਾਰਾਜ ਵੈਰਾਗ ਦੀ, ਤਿਆਗ ਦੀ ਤੇ ਅਨੁਰਾਗ ਦੀ ਮਹਾਨ ਮੂਰਤ ਨੇ ਮੇਰੇ ਸਤਿਗੁਰੂ ਨੌਵੇਂ ਪਾਤਸ਼ਾਹ, ਇਹਨਾਂ ਦੇ ਪਾਵਨ ਪਵਿੱਤਰ ਚਰਨਾਂ ਨੂੰ ਆਪਣੇ ਹਿਰਦਿਆਂ ਚ ਵਸਾਈਏ ਔਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਚਰਨਾਂ ਵਿਚ ਆਪਣੀ ਹਾਜ਼ਰੀ ਲਵਾਉਂਦੇ ਆਖੀਏ ਜੀ ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਤੇਗ ਬਹਾਦਰ ਸਤਿਗੁਰੂ ਦੁਰਗ ਤੇਰੇ ਸਰੀਤ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਗਰੀਬ ਨਵਾਜ, ਦਇਆ ਨਿਧ ਸਤਿਗੁਰੂ ਜੀ, ਇਸ ਪ੍ਰਕਾਰ ਨਾਲ ਜਿਸ ਕਿਲੇ ਦੇ ਵਿਚ ਸਤਿਗੁਰਾਂ ਨੂੰ ਇਨ੍ਹਾਂ ਨੇ ਨਜ਼ਰਬੰਦ ਕੀਤਾ, ਉਸੇ ਕਿਲੇ ਦੇ ਵਿਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਟਿਕੇ ਹਨ।
ਤੁਰਕ ਹਰ ਖਿਓਰ ਮੈਂ ਦੇਖ ਜਾਨ ਦੀਨ ਕੀ ਜੀਤ।
ਜਿਹੜੇ ਤੁਰਕ ਸਨ ਜਿਨ੍ਹਾਂ ਨੇ ਸਤਿਗੁਰਾਂ ਨੂੰ ਹੁਣ ਨਜ਼ਰਬੰਦ ਕੀਤਾ, ਗ੍ਰਿਫ਼ਤਾਰ ਕੀਤਾ, ਇਹ ਤੁਰਕ ਬੜੇ ਖੁਸ਼ ਹੋਏ। ਕੋਤਵਾਲ ਵੀ ਬੜਾ ਖੁਸ਼ ਹੋਇਆ ਤੇ ਜਿਹੜਾ ਦੂਜਾ ਦੁਰਗ ਕਿਲੇ ਕਿਲੇਦਾਰ ਸੀ, ਦੁਰਗਪਤੀ ਸੀ, ਉਹ ਵੀ ਬੜਾ ਖੁਸ਼ ਹੋਇਆ ਇਹ ਜਾਣ ਕੇ ਕਿ ਸਾਡੇ ਦੀਨ ਦੀ ਹੁਣ ਜਿੱਤ ਹੋਵੇਗੀ, ਸਾਡੇ ਧਰਮ ਦੀ ਜਿੱਤ ਹੋਵੇਗੀ। ਕਿਉਂਕਿ ਬਾਦਸ਼ਾਹ ਨੇ, ਔਰੰਗਜ਼ੇਬ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਪਣੇ ਕੋਲ ਆਪਣਾ ਦੀਨ ਕਬੂਲ ਕਰਾਉਣ ਲਈ ਬੁਲਾਉਣਾ ਤੇ ਸਾਡੇ ਦੀਨ ਦੀ ਜਿੱਤ ਹੋਵੇਗੀ। ਇਹ ਜਦੋਂ ਦੀਨ ਕਬੂਲਣਗੇ, ਸਾਡਾ ਜਿੰਨਾ ਹਿੰਦੂ ਸਮਾਜ ਆ ਉਹ ਵੀ ਮੁਸਲਮਾਨ ਬਣ ਜਾਏਗਾ ਤੇ ਸਾਰੇ ਹਿੰਦੁਸਤਾਨ ਵਿਚ ਸਿਰਫ ਮੁਸਲਮ ਭਾਈਚਾਰਾ ਹੀ ਹੋਵੇਗਾ। ਏਦਾਂ ਦੀ ਇਨ੍ਹਾਂ ਦੀ ਸੋਚ ਸੀ, ਆਪਣੇ ਦੀਨ ਦੀ ਜਿੱਤ ਜਾਣ ਕੇ ਇਹ ਤੁਰਕ ਬੜੇ ਖੁਸ਼ ਹੋਏ ਨੇ, ਬੜੇ ਪ੍ਰਸੰਨ ਹੋਏ ਨੇ।
ਕਿਉਂ ਪਈ ਹੋਨਹਾਰ ਮੂਰਖ ਨੇ ਜਾਣੈ ਆਪਣੀ ਜਣਾ ਲਗੀ ਤੋਹਨ।
ਪਰ ਹੋਣੀ ਨੂੰ ਇਹ ਮੂਰਖ ਨਹੀਂ ਜਾਣਦੇ, ਜਿਹੜੀ ਹੋਣਹਾਰ ਹੈ ਹੋਣੀ ਹੈ ਉਹਨੂੰ ਇਹ ਮੂਰਖ ਨਹੀਂ ਸਮਝਦੇ, ਉਹਨੂੰ ਨਹੀਂ ਇਹ ਜਾਣਦੇ। ਆਪਣੀਆਂ ਜੜਾਂ ਲੱਗੀਆਂ ਹੋਈਆਂ ਆਪ ਕੱਟ ਰਹੇ ਨੇ, ਇਹ ਨਹੀਂ ਇਨ੍ਹਾਂ ਨੂੰ ਪਤਾ ਕਿ ਅਸੀਂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਨਜ਼ਰਬੰਦ ਜਾਂ ਗ੍ਰਿਫ਼ਤਾਰ ਨਹੀਂ ਕੀਤਾ, ਬਲਕਿ ਅਸੀਂ ਜਿਹੜੀ ਆਉਣ ਵਾਲੇ ਸਮੇਂ ਚ ਹੋਣੀ ਵਰਤਣੀ ਆ, ਉਸ ਹੋਣੀ ਨਾਲ ਸਾਡੇ ਤੁਰਕਾਂ ਦੇ ਰਾਜ ਭਾਗ ਦੀਆਂ ਜੜਾਂ ਕੱਟੀਆਂ ਜਾਣੀਆਂ ਨੇ, ਜੜਾਂ ਵੱਢੀਆਂ ਜਾਣੀਆਂ ਨੇ। ਉਹਦਾ ਇਨ੍ਹਾਂ ਨੂੰ ਇਲਮ ਨਹੀਂ ਹੈ, ਉਹਦਾ ਇਨ੍ਹਾਂ ਨੂੰ ਗਿਆਨ ਨਹੀਂ ਹੈ।
ਸੰਗ ਦੁਰਗਪਤੀ ਕੇ ਕੁਤਵਾਲ,
ਜਿੱਦਾਂ ਸਤਿਗੁਰੂ ਜੀ ਨੂੰ ਗ੍ਰਿਫ਼ਤਾਰ ਕਰਕੇ ਖੁਸ਼ ਹੋ ਰਹੇ ਨੇ ਕਿ ਜਿਹੜਾ ਦੁਰਗਪਤੀ ਹੈ ਕਿਲੇਦਾਰ ਹੈ ਤੇ ਦੂਜਾ ਕੋਤਵਾਲ ਹੈ। ਕੋਤਵਾਲ ਦਾ ਨਾਂ ਸਾਧ ਸੰਗਤ ਜੀ ਹਸਨ ਅਲੀ ਆਇਆ ਇਤਿਹਾਸ ਵਿਚ, ਇਹਦਾ ਨਾਂ ਹਸਨ ਅਲੀ ਹੈ। ਹਸਨ ਅਲੀ ਤੇ ਜਿਹੜਾ ਦੁਰਗਦਾਰ ਕਿਲੇਦਾਰ ਹੈ ਦੋਵੇਂ ਇਕੱਠੇ ਹਨ।
ਮਿਲ ਮਸਲਤ ਕੀਨਸ ਤਿਸ ਕਾਲ,
ਇਨ੍ਹਾਂ ਦੋਵਾਂ ਨੇ ਆਪਸ ਵਿਚ ਮਿਲ ਕੇ ਸਲਾਹ ਕੀਤੀ ਵੀ ਹੁਣ ਆਪਾਂ ਗੁਰੂ ਸਾਹਿਬ ਨੂੰ ਤਾਂ ਨਜ਼ਰਬੰਦ ਕਰ ਲਿਆ, ਹੁਣ ਅੱਗੇ ਸਾਨੂੰ ਕੀ ਕਰਨਾ ਚਾਹੀਦਾ, ਅਗਲੀ ਕਾਰਵਾਈ ਕੀ ਕਰਨੀ ਚਾਹੀਦੀ ਆ, ਉਹ ਕਰਨ ਵਾਸਤੇ ਇਹਨਾਂ ਦੋਹਾਂ ਨੇ ਆਪਸ ਵਿਚ ਮਸਲਤ ਕੀਤੀ ਹੈ, ਸਲਾਹ ਕੀਤੀ ਹੈ।
ਲਿਖੀ ਬਣਾਏ ਸ਼ਿਗਰ ਤਬ ਅਰਜ਼ੇ,
ਉਸੇ ਵਕਤ ਇਹਨਾਂ ਨੇ ਇੱਕ ਅਰਜ਼ੀ ਤਿਆਰ ਕੀਤੀ, ਉਸੇ ਵਕਤ ਇੱਕ ਬੇਨਤੀ ਨਾਮਾ ਇੱਕ ਚਿੱਠੀ ਇਹਨਾਂ ਨੇ ਲਿਖ ਕੇ ਤਿਆਰ ਕੀਤੀ ਹੈ।
ਹਜ਼ਰਤ ਪਾਏ ਆਪ ਕੀ ਮਰਜ਼ੇ,
ਚਿੱਠੀ ਇਹਨਾਂ ਨੇ ਬਾਦਸ਼ਾਹ ਦੇ ਨਾਂ ਤੇ ਲਿਖੀ ਹੈ, ਔਰੰਗਜ਼ੇਬ ਦੇ ਨਾਂ ਤੇ ਲਿਖੀ ਹੈ। ਚਿੱਠੀ ਵਿਚ ਇਹਨਾਂ ਨੇ ਲਿਖਿਆ ਕਿ ਬਾਦਸ਼ਾਹ ਸਲਾਮਤ, ਅਸੀਂ ਤੁਹਾਡੀ ਮਰਜ਼ੀ ਨੂੰ ਜਾਣ ਕੇ ਕਿ ਤੁਹਾਡੀ ਮਰਜ਼ੀ ਹੈ, ਤੁਹਾਡੀ ਇੱਛਾ ਹੈ, ਤੁਹਾਡੀ ਮਰਜ਼ੀ ਨੂੰ ਤੁਹਾਡੀ ਇੱਛਾ ਨੂੰ ਮੁੱਖ ਰੱਖਦਿਆਂ ਹੋਇਆ,
ਹਿੰਦਨ ਗੁਰੂ ਸ੍ਰੀ ਤੇਗ ਬਹਾਦਰ ਰਾਖਿਓ ਰੋਕ ਦੁਰਗ ਮੈਂ ਸਾਦਰ।
ਹਿੰਦੂਆਂ ਦੇ ਗੁਰੂ ਜੋ ਸ੍ਰੀ ਗੁਰੂ ਤੇਗ ਬਹਾਦਰ ਜੀ ਹਨ, ਉਨ੍ਹਾਂ ਨੂੰ ਅਸੀਂ ਆਪਣੇ ਕਿਲੇ ਦੇ ਵਿਚ ਬੰਦ ਕਰਕੇ, ਨਜ਼ਰ ਬੰਦ ਕਰਕੇ ਰੱਖਿਆ ਹੋਇਆ। ਹਿੰਦੂਆਂ ਦੇ ਜਿਹੜੇ ਗੁਰੂ ਨੇ, ਜਿਨ੍ਹਾਂ ਦੀ ਤੁਸੀਂ ਤਲਾਸ਼ ਕਰ ਰਹੇ ਹੋ ਬਾਦਸ਼ਾਹ ਸਲਾਮਤ, ਜਿਨ੍ਹਾਂ ਨੂੰ ਤੁਸੀਂ ਲੱਭ ਰਹੇ ਹੋ, ਜਿਨ੍ਹਾਂ ਨੂੰ ਪਕੜਨ ਵਾਸਤੇ ਤੁਸੀਂ ਸਾਡੇ ਕੋਲ ਪਰਵਾਨੇ ਵੀ ਭੇਜੇ ਹੋਏ ਨੇ, ਉਹ ਗੁਰੂ ਜੀ ਨੂੰ ਅਸੀਂ ਆਪਣੇ ਕੋਲ ਆਪਣੇ ਕਿਲੇ ਦੇ ਵਿਚ ਬੜੇ ਸਤਿਕਾਰ ਨਾਲ, ਹਾਂ ਅਸੀਂ ਉਨ੍ਹਾਂ ਦਾ ਕੋਈ ਨਿਰਾਦਰ ਨਹੀਂ ਕੀਤਾ, ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਅਸੀਂ ਗੁਰੂ ਜੀ ਨੂੰ ਆਪਣੇ ਕੋਲ ਕਿਲੇ ਦੇ ਵਿਚ ਰੱਖਿਆ ਹੋਇਆ।
ਉਤਰੇ ਹੋਤੇ ਬਾਗ ਮੈਂ ਆਏ,
ਗੁਰੂ ਜੀ ਬਾਹਰ ਬਾਗ ਦੇ ਵਿਚ ਉਤਰੇ ਹੋਏ ਸੀ। ਅਸੀਂ ਵੀ ਕੋਈ ਜ਼ਿਆਦਾ ਉਚੇਚ ਨਹੀਂ ਕੀਤੀ ਉਨ੍ਹਾਂ ਨੂੰ ਪਕੜਨ ਵਾਸਤੇ, ਅਚਨਚੇਤ ਅਚਾਨਕ ਗੁਰੂ ਤੇਗ ਬਹਾਦਰ ਸਾਹਿਬ ਸਾਡੇ ਬਾਗ ਦੇ ਵਿਚ ਬਾਹਰ ਉਤਰੇ ਹੋਏ ਸਨ।
ਹਮ ਤੋਰਨ ਗਮਨੇ ਸੁਧ ਪਾਏ,
ਜਦੋਂ ਸਾਨੂੰ ਪਤਾ ਲੱਗਾ ਕਿ ਗੁਰੂ ਜੀ ਆਏ ਨੇ, ਤੇ ਸੁਣਦਿਆਂ ਸਾਰ ਅਸੀਂ ਦੋਵੇਂ ਹੀ, ਇਹ ਕਿਲੇਦਾਰ ਵੀ ਤੇ ਮੈਂ ਵੀ, ਕੋਤਵਾਲ ਲਿਖ ਰਿਹਾ ਚਿੱਠੀ ਦੇ ਵਿਚ ਬਾਦਸ਼ਾਹ ਨੂੰ, ਕਿ ਅਸੀਂ ਦੋਹਾਂ ਨੇ ਉਸੇ ਵਕਤ ਮਿਲ ਕੇ ਇਹ ਕਾਰਵਾਈ ਕੀਤੀ ਤੇ ਜਾ ਕੇ ਗੁਰੂ ਜੀ ਨੂੰ ਬਾਗ ਦੇ ਵਿਚ ਜਾ ਕੇ ਮਿਲੇ।
ਪੰਜ ਸੋਰ ਸਾਤ ਜਿਨ ਔਰ,
ਉਨ੍ਹਾਂ ਦੇ ਨਾਲ ਪੰਜ ਘੋੜ ਸਵਾਰ ਹੋਰ ਵੀ ਨੇ, ਇੱਕ ਤਾਂ ਗੁਰੂ ਸਾਹਿਬ ਜੀ ਆਪ ਨੇ ਤੇ ਪੰਜ ਘੋੜ ਸਵਾਰ ਉਨ੍ਹਾਂ ਦੇ ਨਾਲ ਹੋਰ ਨੇ, ਅਸੀਂ ਉਨ੍ਹਾਂ ਨੂੰ ਵੀ ਗੁਰੂ ਜੀ ਦੇ ਨਾਲ ਹੀ ਪਕੜ ਕੇ ਲੈ ਆਏ ਹਾਂ।
ਸਾਤ ਜਾਏ ਤਿਸਠੌਰ,
ਤੇ ਅਸੀਂ ਉਨ੍ਹਾਂ ਨੂੰ ਨਾਲ ਲੈ ਕੇ ਆਏ ਆ, ਤੇ ਨਾਲ ਲਿਆ ਕੇ ਉਸੇ ਜਗ੍ਹਾ ਤੇ ਰੱਖਿਆ ਜਿੱਥੇ ਗੁਰੂ ਜੀ ਨੂੰ ਰੱਖਿਆ, ਉਥੇ ਹੀ ਅਸੀਂ ਉਨ੍ਹਾਂ ਪੰਜਾਂ ਸਿੱਖਾਂ ਨੂੰ ਕਿਲੇ ਦੇ ਵਿਚ ਨਜ਼ਰਬੰਦ ਕੀਤਾ ਹੈ।
ਅਬ ਰਾਵਰ ਕੀ ਮਰਜ਼ੀ ਜੈਸੇ,
ਹੇ ਬਾਦਸ਼ਾਹ ਸਲਾਮਤ, ਇਹ ਤਾਂ ਅਸੀਂ ਤੁਹਾਡੀ ਮਰਜ਼ੀ ਜਾਣ ਕੇ, ਤੁਹਾਡਾ ਪਰਵਾਨਾ ਪੜ ਕੇ, ਲਿਖ ਕੇ, ਉਹਨੂੰ ਸਮਝ ਕੇ ਚੰਗੀ ਤਰ੍ਹਾਂ ਇਹ ਕੰਮ ਕੀਤਾ ਹੈ, ਹੁਣ ਅੱਗੇ ਅਸੀਂ ਤੁਹਾਡੀ ਮਰਜ਼ੀ ਜਾਣਨਾ ਚਾਹੁੰਦੇ।
ਇੱਕ ਪਰਵਾਨਾ ਪਤੀਆ ਪੈਸੇ,
ਅਸੀਂ ਤੁਹਾਡੀ ਮਰਜ਼ੀ ਜਾਣਨਾ ਚਾਹੁੰਦੇ ਆ ਬਾਦਸ਼ਾਹ ਸਲਾਮਤ, ਕੇ ਤੁਹਾਡੀ ਹੁਣ ਇਸ ਵਕਤ ਮਰਜ਼ੀ ਕੀ ਹੈ, ਤੁਸੀਂ ਕੀ ਚਾਹੁੰਦੇ ਹੋ, ਹੁਣ ਅਸੀਂ ਗੁਰੂ ਜੀ ਨਾਲ ਕਿਵੇਂ ਪੇਸ਼ ਆਈਏ, ਤੁਹਾਡੇ ਕੋਲ ਲੈ ਕੇ ਆਈਏ, ਜਾਂ ਤੁਸੀਂ ਆਪਣੀਆਂ ਫੌਜਾਂ ਭੇਜੋਗੇ ਗੁਰੂ ਜੀ ਨੂੰ ਲੈਣ ਵਾਸਤੇ, ਜੋ ਕੁਝ ਵੀ ਤੁਸੀਂ ਬਾਦਸ਼ਾਹ ਸਲਾਮਤ ਚਾਹੁੰਦੇ ਹੋ, ਉਹ ਸਾਨੂੰ ਪਰਵਾਨੇ ਵਿਚ ਲਿਖ ਕੇ ਜਵਾਬ ਵਜੋਂ ਲਿਖ ਕੇ ਭੇਜ ਦਿਓ।
ਇਮ ਕਾਗਜ਼ ਪਰ ਲਿਖਿਓ ਬਣਾਏ,
ਇਹ ਤਾਂ ਇਹਨਾਂ ਨੇ ਇੱਕ ਚਿੱਠੀ, ਇੱਕ ਪਰਵਾਨਾ ਬਾਦਸ਼ਾਹ ਔਰੰਗਜ਼ੇਬ ਦੇ ਨਾਂ ਉੱਤੇ, ਕੋਤਵਾਲ ਤੇ ਦੁਰਗਪਤੀ ਦੋਵਾਂ ਨੇ ਇੱਕ ਪਰਵਾਨਾ ਇੱਕ ਚਿੱਠੀ ਬਾਦਸ਼ਾਹ ਦੇ ਨਾਂ ਤੇ ਲਿਖ ਕੇ ਭੇਜੀ ਹੈ।
ਔਰ
ਉਹ ਚਿੱਠੀ ਇੱਕ ਘੋੜ ਸਵਾਰ ਨੂੰ ਦਿੱਤੀ, ਤੇ ਘੋੜ ਸਵਾਰ ਨੂੰ ਉਹ ਚਿੱਠੀ ਦੇ ਕੇ ਇਹਨਾਂ ਨੇ ਘੋੜ ਸਵਾਰ ਨੂੰ ਚੰਗੀ ਤਰ੍ਹਾਂ ਤਾਗੀਦ ਕੀਤੀ, ਘੋੜ ਸਵਾਰ ਨੂੰ ਵੀ ਚੰਗੀ ਤਰ੍ਹਾਂ ਭਲੀ ਪ੍ਰਕਾਰ ਨਾਲ ਤਾਗੀਦ ਕਰਕੇ ਸਮਝਾਇਆ ਹੈ।
ਮੈਂ ਬਿਲਮੋ ਬਿਸਰਾਮੋ ਥੋੜਾ,
ਘੋੜ ਸਵਾਰ ਨੂੰ ਵੀ ਇਹਨਾਂ ਨੇ ਸਮਝਾਇਆ, ਆਖਿਆ ਬਈ ਹਲਕਾਰਿਆ, ਗੱਲ ਏਦਾਂ ਇਹ ਚਿੱਠੀ ਬਾਦਸ਼ਾਹ ਕੋਲ ਲੈ ਕੇ ਜਾਣੀ ਹੈ ਦਿੱਲੀ, ਤੇ ਰਸਤੇ ਵਿਚ ਤੂੰ ਆਰਾਮ ਨਹੀਂ ਕਰਨਾ, ਜੇ ਮਾੜੀ ਮੋਟੀ ਕਿਤੇ ਥਕਾਵਟ ਹੋ ਜੇ ਤਾਂ ਆਰਾਮ ਕਰ ਲਈ, ਆਰਾਮ ਥੋੜਾ ਕਰੀ ਤੇ ਬਹੁਤਾ ਪੈਂਡਾ ਤੈਅ ਕਰੀ, ਜਿੰਨਾ ਛੇਤੀ ਹੋ ਸਕੇ, ਜਿੰਨਾ ਜਲਦੀ ਹੋ ਸਕੇ ਤੂੰ ਬਾਦਸ਼ਾਹ ਤੱਕ ਜਾ ਕੇ ਪਹੁੰਚ ਕਰਕੇ ਬਾਦਸ਼ਾਹ ਨੂੰ ਇਹ ਪ੍ਰਵਾਨਾ ਦੇਣਾ।
ਦੌੜਿਓ ਜਾਓ ਸ਼ਾਹ ਕੀ ਓਰਾ,
ਬਾਦਸ਼ਾਹ ਵੱਲ ਦੌੜਿਆ ਜਾਣਾ, ਰਸਤੇ ਦੇ ਵਿਚ ਕਿਤੇ ਆਰਾਮ ਨਹੀਂ ਕਰਨਾ, ਕਿਤੇ ਟਿਕਾਣਾ ਨਹੀਂ ਕਰਨਾ ਬਹੁਤਾ ਲੰਮੇ ਸਮੇਂ ਤੱਕ, ਜਿੰਨਾ ਛੇਤੀ ਹੋ ਸਕੇ ਤੂੰ ਬਾਦਸ਼ਾਹ ਕੋਲ ਜਾ ਕੇ ਪਹੁੰਚਣਾ ਹੈ।
ਪਹੁੰਚੋ ਜਾਏ ਦਿਓ ਤਬ ਅਰਜ਼ੇ,
ਆ ਜਿਹੜੀ ਅਰਜ਼ੀ ਹੈ, ਅਸੀਂ ਜਿਹੜਾ ਇਹ ਪ੍ਰਵਾਨਾ ਲਿਖਿਆ, ਇਹ ਪਰਵਾਨਾ ਜਾ ਕੇ ਬਾਦਸ਼ਾਹ ਨੂੰ ਦੇਣਾ ਸਿੱਧਾ, ਰਸਤੇ ਵਿੱਚ ਕਿਸੇ ਵਜ਼ੀਰ ਨੂੰ ਨਹੀਂ ਦੇਣਾ, ਇਹ ਪਰਵਾਨਾ ਕਿਸੇ ਅਹਿਲਕਾਰ ਨੂੰ ਨਹੀਂ ਦੇਣਾ, ਇਹ ਪਰਵਾਨਾ ਤੁਸੀਂ ਸਿੱਧਾ ਬਾਦਸ਼ਾਹ ਨੂੰ ਮਿਲ ਕੇ ਬਾਦਸ਼ਾਹ ਨੂੰ ਦੇਣਾ ਹੈ।
ਪੜ ਕਰ ਲਿਖੇ ਬੋਲ ਨਿਜ ਮਰਜ਼ੀ।
ਬਾਦਸ਼ਾਹ ਜਿਸ ਵੇਲੇ ਇਸ ਪਰਵਾਨੇ ਨੂੰ ਪੜ੍ਹੇਗਾ, ਪੜ੍ਹ ਕੇ ਸਾਡਾ ਇਹ ਪਰਵਾਨਾ, ਸਾਡੀ ਇਹ ਬੇਨਤੀ ਨੂੰ ਪੜ੍ਹ ਕੇ, ਅਰਜ਼ੀ ਨੂੰ ਪੜ੍ਹ ਕੇ ਬਾਦਸ਼ਾਹ ਫਿਰ ਆਪਣੀ ਮਰਜ਼ੀ ਲਿਖੇਗਾ। ਬਾਦਸ਼ਾਹ ਦੀ ਜੋ ਮਰਜ਼ੀ ਹੋਵੇਗੀ, ਫਿਰ ਉਹ ਆਪਣੀ ਮਰਜ਼ੀ ਚਿੱਠੀ ਵਿਚ ਜਵਾਬ ਵਜੋਂ ਲਿਖੇਗਾ।
ਸਭ ਸੁਧ ਦਿਓ ਆਓ ਤਤਕਾਲਾ।
ਸਾਰੀ ਖਬਰ ਦੇ ਕੇ ਬਾਦਸ਼ਾਹ ਨੂੰ, ਫਿਰ ਬਾਦਸ਼ਾਹ ਕੋਲੋਂ ਸਾਰੀ ਖਬਰ ਲੈ ਕੇ ਬਿਨਾਂ ਦੇਰੀ ਤੋਂ ਜਿੰਨਾ ਛੇਤੀ ਹੋ ਸਕੇ ਤੂੰ ਵਾਪਸ ਮੁੜ ਕੇ ਸਾਡੇ ਕੋਲ ਆਗਰੇ ਆਉਣਾ।
ਲੈ ਇਨਾਮ ਤੋਂ ਦਰਦ ਵਿਸਾਲਾ।
ਜੇ ਤੂੰ ਛੇਤੀ ਜਾਏਗਾ, ਛੇਤੀ ਮੁੜੇਗਾ, ਉਧਰ ਤੈਨੂੰ ਬਾਦਸ਼ਾਹ ਵੀ ਇਨਾਮ ਦੇਗਾ ਤੇ ਜਦੋਂ ਤੂੰ ਸਾਡੇ ਕੋਲ ਆਏਗਾ ਤੈਨੂੰ ਅਸੀਂ ਵੀ ਇਨਾਮ ਦੇਵਾਂਗੇ। ਏਦਾਂ ਇਨ੍ਹਾਂ ਨੇ ਘੋੜ ਸਵਾਰ ਨੂੰ ਲਾਲਚ ਵੀ ਦਿੱਤਾ ਤਾਂ ਜੋ ਇਹ ਸਾਡਾ ਕੰਮ ਛੇਤੀ ਕਰਕੇ ਵਾਪਸ ਮੁੜੇ। ਕਹਿੰਦੇ ਬਾਦਸ਼ਾਹ ਵੀ ਤੈਨੂੰ ਇਨਾਮ ਦਏਗਾ ਤੇ ਜਦੋਂ ਤੂੰ ਕੰਮ ਕਰਕੇ ਵਾਪਸ ਆਏਗਾ, ਸਾਡੀ ਖਬਰ ਲੈ ਕੇ ਵਾਪਸ ਆਏਗਾ ਤੇ ਤੈਨੂੰ ਅਸੀਂ ਵੀ ਇਨਾਮ ਦੇਵਾਂਗੇ, ਬਖਸ਼ਿਸ਼ ਕਰਾਂਗੇ।
ਸੁਣ ਸੋਰ ਹੈ ਦੀਨ ਨਿਆਰੇ।
ਇਹ ਸੁਣ ਕੇ ਉਸੇ ਵਕਤ ਘੋੜ ਸਵਾਰ ਨੇ ਆਪਣੇ ਪਹਿਲਾਂ ਘੋੜੇ ਨੂੰ ਨਿਹਾਰੀ ਦਿੱਤੀ, ਘੋੜੇ ਨੂੰ ਪਹਿਲਾਂ ਚੰਗੀ ਤਰ੍ਹਾਂ ਮਾਲਿਸ਼ ਕੀਤੀ ਆ ਵੀ ਘੋੜੇ ਨੂੰ ਦੌੜਾ ਕੇ ਲੈ ਕੇ ਜਾਣਾ, ਫਿਰ ਉਹਨੂੰ ਖੁਰਾਕ ਦਿੱਤੀ ਆ, ਦਾਣਾ ਪੱਠਾ ਖਵਾਇਆ ਘੋੜੇ ਨੂੰ, ਚੰਗੀ ਤਰ੍ਹਾਂ ਪਹਿਲਾਂ ਘੋੜੇ ਨੂੰ ਰਜਾ ਲਿਆ।
ਲੀਨ ਪਾਏ ਕੀ ਨਸੇ ਸਵਾਰੇ।
ਫਿਰ ਉਸ ਘੋੜੇ ਤੇ ਕਾਠੀ ਪਾ ਕੇ ਨੇ ਘੋੜੇ ਤੇ ਸਵਾਰੀ ਕੀਤੀ ਤੇ ਘੋੜੇ ਨੂੰ ਆਗਰਿਓ ਟੋਰ ਲਿਆ।
ਦਿੱਲੀ ਕੇ ਮਗ ਤੋਂ ਤਬ ਚਾਲਾ।
ਆਗਰੇ ਤੋਂ ਦਿੱਲੀ ਦੇ ਰਸਤੇ ਤੇ ਚੱਲ ਪਏ। ਆਗਰੇ ਤੋਂ ਦਿੱਲੀ ਦਾ ਪੰਧ ਕਾਫੀ ਹੈ, ਤੂੰ ਆਗਰੇ ਤੋਂ ਦਿੱਲੀ ਦੇ ਰਸਤੇ ਤੇ ਇਹਨੇ ਆਪਣਾ ਘੋੜਾ ਪਾ ਲਿਆ, ਤੇਜ਼ੀ ਨਾਲ ਘੋੜੇ ਨੂੰ ਟੋਰ ਲਿਆ।
ਫਿਲਮ ਮਹੀਨਾ ਸ਼ੀਗਰ ਵਿਸਾਲਾ।
ਬਿਨਾਂ ਦੇਰੀ ਤੋਂ ਜਿੰਨਾ ਛੇਤੀ ਹੋ ਸਕਦਾ ਸੀ, ਜਿੰਨੀ ਕਾਹਲੀ ਕਰ ਸਕਦਾ ਸੀ, ਓਨੀ ਛੇਤੀ ਨਾਲ, ਓਨੀ ਕਾਹਲੀ ਦੇ ਨਾਲ ਇਹ ਆਪਣੇ ਘੋੜੇ ਨੂੰ ਪੋਈਏ ਪਾ ਕੇ ਟੋਰਦਾ ਚੱਲਿਆ ਜਾ ਰਿਹਾ।
ਨਿਸਬਾਸਰ ਮੈਂ ਪੰਥ ਪਿਆਨਾ।
ਰਾਤ ਦਿਨ ਚੱਲਦਾ ਜਾ ਰਿਹਾ, ਕਹਿੰਦੇ ਰਾਤ ਨੂੰ ਵੀ ਨਹੀਂ ਟਿਕਦਾ, ਰਾਤ ਨੂੰ ਵੀ ਜਿੰਨਾ ਪੈਂਡਾ ਇਹਦੇ ਕੋਲੋਂ ਤੈਅ ਹੋ ਸਕਦਾ ਤੈਅ ਕਰਦਾ ਹੈ।
ਜੇ
ਚੱਲਦਾ ਚੱਲਦਾ ਬਹੁਤਾ ਥੱਕ ਜਾਂਦਾ ਤੇ ਫਿਰ ਥੋੜਾ ਜਿਹਾ ਸਮਾਂ ਆਰਾਮ ਕਰ ਲੈਂਦਾ, ਨਹੀਂ ਤੇ ਤੁਰਿਆ ਹੀ ਜਾ ਰਿਹਾ।
ਦੋ ਇੱਕ ਮੈਂ ਪਹੁੰਚਿਓ ਆਏ।
ਦੋ ਕੁ ਦਿਨਾਂ ਦੇ ਵਿੱਚ ਆਗਰੇ ਤੋਂ ਚੱਲ ਕੇ ਦਿੱਲੀ ਪਹੁੰਚ ਗਿਆ। ਦੋ ਕੁ ਦਿਨਾਂ ਦੇ ਵਿੱਚ ਹੀ ਲੰਮਾ ਪੈਂਡਾ ਤੈਅ ਕਰਕੇ ਇਹ ਆਗਰੇ ਤੋਂ ਚੱਲ ਕੇ ਦਿੱਲੀ ਆ ਪਹੁੰਚਿਆ।
ਅਰਜ਼ੀ ਸ਼ਾਹ ਸਮੀਪ ਪਠਾਏ।
ਇਹਨੇ ਜਿਹੜੀ ਅਰਜ਼ੀ ਲਿਆਂਦੀ ਸੀ ਉਹ ਅਰਜ਼ੀ, ਉਹ ਚਿੱਠੀ ਜੋ ਆਗਰੇ ਦੇ ਕੋਤਵਾਲ ਤੇ ਦੁਰਗਪਤੀ ਨੇ ਲਿਖ ਕੇ ਭੇਜੀ ਹੈ, ਉਹ ਚਿੱਠੀ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਅੰਦਰ ਭੇਜੀ ਹੈ।
ਨਵੀਂ ਸਿੰਧ ਨੇ ਖੋਲ ਸੁਣਾਏ, ਹਿੰਦਨ ਗੁਰੂ ਲੀਨ ਅਟਕਾਏ।
ਚਿੱਠੀ ਖੋਲ ਕੇ ਪੜ੍ਹ ਕੇ ਨਵੀਂ ਸਿੰਧ ਨੇ, ਜਿਹੜਾ ਨਵੀਂ ਸਿੰਧ ਸੀ, ਵਜ਼ੀਰ ਸੀ, ਕੋਲ ਬੈਠਾ ਸੁਣਾਉਣ ਵਾਲਾ ਮੁਨੀਮ ਸੀ, ਉਹਨੇ ਉਹ ਚਿੱਠੀ ਖੋਲ ਕੇ ਪੜ੍ਹ ਕੇ ਸੁਣਾਈ। ਆਖਿਆ ਬਾਦਸ਼ਾਹ ਸਲਾਮਤ, ਖੁਸ਼ਖਬਰੀ ਹੈ, ਹਿੰਦੂਆਂ ਦੇ ਜਿਹੜੇ ਪੀਰ ਨੇ, ਹਿੰਦੂਆਂ ਦੇ ਜਿਹੜੇ ਗੁਰੂ ਨੇ, ਸਿੱਖਾਂ ਦੇ ਜਿਹੜੇ ਗੁਰੂ ਨੇ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਉਹਨਾਂ ਨੂੰ ਆਗਰੇ ਦੇ ਵਿੱਚ ਕਿਲੇਦਾਰ ਨੇ ਔਰ ਉਥੋਂ ਦੇ ਕੋਤਵਾਲ ਨੇ ਆਪਣੇ ਕਿਲੇ ਦੇ ਵਿਚ ਨਜ਼ਰ ਬੰਦ ਕਰਕੇ ਸਤਿਕਾਰ ਨਾਲ ਰੱਖਿਆ।
ਸੁਣ ਹਰਖਿਓ ਮੂਰਖ ਚਵਗੱਤਾ।
ਮੂਰਖ ਚਵਗੱਤੇ ਨੁਰੰਗੇ ਨੇ ਜਦੋਂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਬਾਰੇ ਸੁਣਿਆ, ਇਹ ਤਾਂ ਅੱਗੇ ਹੀ ਲੱਭ ਰਿਹਾ ਸੀ, ਸਤਿਗੁਰਾਂ ਨੂੰ ਤਲਾਸ਼ ਰਿਹਾ ਸੀ, ਬੜੇ ਸਿਪਾਹੀ ਭੇਜੇ ਹੋਏ ਸੀ ਲੱਭਣ ਵਾਸਤੇ, ਜਦੋਂ ਮੂਰਖ ਚਵਗੱਤੇ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਬਾਰੇ ਸੁਣਿਆ।
ਅਵਨੀ ਰਾਜ ਤੇਜ ਮਦ ਮੱਤਾ।
ਐਸਾ ਪਾਪੀ ਨੁਰੰਗਾ ਜਿਹੜਾ ਧਰਤੀ ਦੇ ਰਾਜ ਦੇ ਨਸ਼ੇ ਵਿਚ ਮੱਤਾ ਹੋਇਆ, ਆਪਣੇ ਰਾਜ ਭਾਗ ਦੇ ਨਸ਼ੇ ਦੇ ਵਿਚ ਮੱਤਿਆ ਹੋਇਆ, ਮਸਤ ਹੋਇਆ ਫਿਰਦਾ ਤੇ ਜ਼ੁਲਮ ਕਰ ਰਿਹਾ, ਅਤਿਆਚਾਰ ਕਰ ਰਿਹਾ ਪਾਪੀ।
ਕਹਿ ਤੂਰਨ ਉਮਰਾ ਵਿਚ ਚੜਾਇਓ।
ਉਸੇ ਵਕਤ ਇਹਨੇ ਕਹਿ ਕੇ ਆਪਣੇ ਇਕ ਚੰਗੇ ਵਧੀਆ ਅਹਿਲਕਾਰ ਨੂੰ, ਜਿਹੜਾ ਬੜਾ ਵਧੀਆ ਅਫਸਰ ਸੀ ਇਹਦਾ, ਜਿਹਦੇ ਤੇ ਇਹਨੂੰ ਬੜਾ ਭਰੋਸਾ ਤੇ ਯਕੀਨ ਸੀ, ਉਸ ਉਮਰਾਵ ਨੂੰ ਇਹਨੇ ਉਸੇ ਵਕਤ ਚੜਾਇਆ ਹੈ।
ਲਸ਼ਕਰ ਸੰਗ ਸਮੂਹ ਪਠਾਇਓ,
ਬਹੁਤ ਵੱਡਾ ਲਸ਼ਕਰ ਨਾਲ ਭੇਜਿਆ। ਕਹਿੰਦਾ ਵੀ ਤੂੰ ਕੱਲੇ ਨੇ ਨੀ ਜਾਣਾ, ਥੋੜੇ ਬਹੁਤ ਸਿਪਾਹੀ ਨੀ ਨਾਲ ਲੈ ਕੇ ਜਾਣੇ, ਚੰਗਾ ਵੱਡਾ ਲਸ਼ਕਰ ਲੈ ਕੇ ਜਾਓ ਦਿੱਲੀ ਤੋਂ ਆਗਰੇ ਤੱਕ, ਤੇ ਉਥੋਂ ਲਸ਼ਕਰ ਦੀ ਉਸ ਨਿਗਰਾਨੀ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਨਜ਼ਰ ਬੰਦ ਕਰਕੇ ਆਗਰੇ ਤੋਂ ਗ੍ਰਿਫ਼ਤਾਰ ਕਰਕੇ ਇੱਥੇ ਦਿੱਲੀ ਲੈ ਕੇ ਆਓ।
ਸਭ ਹਜ਼ਾਰ ਦਵਾਦਸ਼ੀ ਅਸਵਾਰ ਚਲੇ ਆਗਰੇ ਪੰਥ ਮਜ਼ਾਰ।
ਖਾਲਸਾ ਜੀ, ਉਸ ਵੇਲੇ ਔਰੰਗਜ਼ੇਬ ਨੇ ਉਸ ਅਫਸਰ ਦੇ ਨਾਲ ਤਕਰੀਬਨ 12,500 ਫੌਜ ਗੁਰੂ ਤੇਗ ਬਹਾਦਰ ਸਾਹਿਬ ਨੂੰ ਪਕੜਨ ਵਾਸਤੇ ਦਿੱਲੀ ਤੋਂ ਆਗਰੇ ਭੇਜਿਆ। 12,500 ਦੇ ਨੇੜੇ ਕਹਿੰਦੇ ਫੌਜ ਸੀ, ਵੱਡੇ ਸਿਪਾਹੀ ਘੋੜ ਸਵਾਰ ਸਨ। 12,500 ਫੌਜ ਇਹਨੇ ਉਸ ਵਕਤ ਦਿੱਲੀ ਤੋਂ ਆਗਰੇ ਭੇਜਿਆ, ਉਸ ਫੌਜ ਨੂੰ ਵੱਡੇ ਲਸ਼ਕਰ ਨੂੰ ਸਤਿਗੁਰਾਂ ਨੂੰ ਪਕੜਨ ਵਾਸਤੇ।
ਨਰਪਤ ਪੁਨ ਕੀਨਸ ਤਕੜਾਏ,
ਔਰ ਫਿਰ ਇਹਨੇ ਨਰ ਭੇਜ ਕੇ ਬੜੀ ਭਾਰੀ ਤਕੜਾਈ ਕੀਤੀ, ਬੜੀ ਸਾਵਧਾਨੀ ਚੁਕਸਾਈ ਕੀਤੀ ਹੈ।
ਸਭ ਵਿਦ ਕਰ ਰੱਖੋ ਚੁਕਸਾਏ,
ਔਰ ਉਹਨਾਂ ਨੂੰ ਕਹਿ ਦਿੱਤਾ ਵੀ ਹਰ ਪ੍ਰਕਾਰ ਨਾਲ ਚੁਕਸਾਈ ਰੱਖਣੀ ਹੈ, ਕਿਸੇ ਨੇ ਢਿੱਲ ਮੱਠ ਨਹੀਂ ਰੱਖਣੀ, ਸਾਵਧਾਨੀ ਦੇ ਨਾਲ ਜਾਣਾ ਤੇ ਬੜੀ ਸਾਵਧਾਨੀ ਦੇ ਨਾਲ ਚੁਕਸਾਈ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਉਥੋਂ ਲੈਣਾ ਆਗਰੇ ਤੋਂ, ਔਰ ਉਹਨਾਂ ਨੂੰ ਨਾਲ ਲੈ ਕੇ ਇੱਥੇ ਦਿੱਲੀ ਲੈ ਕੇ ਆਉਣਾ ਹੈ।
ਅਜ਼ਮਤਵੰਤ ਕਿਤਕ ਕਹਿ ਜਗ ਮੈਂ,
ਕਿਉਂਕਿ ਸੁਣਿਆ ਬਹੁਤ ਲੋਕ ਕਹਿੰਦੇ ਨੇ ਕਿ ਗੁਰੂ ਤੇਗ ਬਹਾਦਰ ਸਾਹਿਬ ਕਰਾਮਾਤੀ ਨੇ, ਕਿਤੇ ਐਸਾ ਨਾ ਹੋਵੇ ਕਿ ਉਹ ਆਪਣੀ ਕਰਾਮਾਤ ਦੇ ਨਾਲ ਤੁਹਾਡੇ ਵਿਚੋਂ ਅਲੋਪ ਹੋ ਜਾਣ।
ਛਲ ਬਲ ਕਰ ਛੁੱਟ ਜਾਏ ਨਾ ਮਗ ਮੈਂ,
ਐਸਾ ਨਾ ਹੋਵੇ ਕਿਤੇ ਆਪਣੇ ਕਿਸੇ ਛਲ ਨਾਲ ਜਾਂ ਆਪਣੇ ਕਿਸੇ ਬਲ ਨਾਲ ਉਹ ਤੁਹਾਡੇ ਤੋਂ ਛੁੱਟ ਕੇ ਚਲੇ ਜਾਣ ਤੇ ਤੁਸੀਂ ਖਾਲੀ ਹੱਥ ਵਾਪਸ ਪਰਤ ਆਓ। ਇਸ ਕਰਕੇ ਮੈਂ ਇੰਨੀ ਵੱਡੀ ਫੌਜ ਭੇਜਣ ਲੱਗਾ, 12,500 ਫੌਜ ਭੇਜਣ ਲੱਗਾ ਕਿ ਤਾਂ ਜੋ ਤੁਸੀਂ ਚੰਗੀ ਤਰ੍ਹਾਂ ਚੁਕਸਾਈ ਦੇ ਨਾਲ ਸਾਵਧਾਨੀ ਦੇ ਨਾਲ ਉਹਨਾਂ ਨੂੰ ਲੈ ਕੇ ਆਓ, ਕਿਤੇ ਐਸਾ ਨਾ ਹੋਵੇ ਕਿ ਉਹ ਆਪਣੀ ਕਰਾਮਾਤ ਦੇ ਜ਼ੋਰ ਦੇ ਨਾਲ ਜਾਂ ਕਿਸੇ ਬਲ ਨਾਲ ਜਾਂ ਛਲ ਨਾਲ ਤੁਹਾਡੇ ਕੋਲੋਂ ਛੁੱਟ ਕੇ ਚਲੇ ਜਾਣ।
ਕਨੇ ਸਿਪਾਹੀ ਜਾਗਤ ਰੱਖੀਐ,
ਜੇ ਰਾਤ ਨੂੰ ਕਿਤੇ ਡੇਰਾ ਕਰਨਾ ਤੇ ਫੌਜਾਂ ਜਾਗਦੀਆਂ ਰੱਖਣੀਆਂ ਨੇ, ਬਹੁਤੇ ਸਿਪਾਹੀਆਂ ਨੂੰ ਜਾਗਦਿਆਂ ਰੱਖਣਾ, ਉਹਨਾਂ ਨੂੰ ਸੌਣ ਨਹੀਂ ਦੇਣਾ, ਉਹਨਾਂ ਨੂੰ ਕਹਿਣਾ ਰਾਤ ਨੂੰ ਜਾਗ ਕੇ ਪਹਿਰਾ ਦੇਣਾ ਗੁਰੂ ਜੀ ਦੇ ਕੋਲ।
ਨਿਸਬਾਸਰ ਡਿਗ ਡਿਗ ਤੇ ਲਖੀਐ,
ਰਾਤ ਦਿਨ ਉਹਨਾਂ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਰੱਖਣਾ, ਆਪਣੀਆਂ ਅੱਖਾਂ ਤੋਂ ਓਹਲੇ ਨਹੀਂ ਹੋਣ ਦੇਣਾ। ਜੇ ਤੰਬੂ ਦੇ ਵਿਚ ਵੀ ਹੋਣ ਤਾਂ ਵੀ ਅੰਦਰ ਸਿਪਾਹੀ ਉਹਨਾਂ ਦੇ ਕੋਲ ਖੜੇ ਕਰਨੇ ਨੇ ਤਾਂ ਜੋ ਉਹਨਾਂ ਦੀ ਨਿਗਾਹ ਉਹਨਾਂ ਤੇ ਬਣੀ ਰਹੇ। ਰਾਤ ਦਿਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਆਪਣੀ ਨਿਗਾਹ ਥੱਲੇ, ਨਿਗਰਾਨੀ ਥੱਲੇ ਰੱਖਣਾ।
ਕੋ ਰਾਜਾ ਰਜਪੂਤ ਨ ਆਵੇ, ਲੜੇ ਅਚਾਨਕ ਗੁਰੂ ਛੁਟਾਵੇ।
ਇੱਕ ਤਾਂ ਗੁਰੂ ਕਰਾਮਾਤੀ ਇਹ ਡਰ ਹੈ, ਤੇ ਉਧਰੋਂ ਜਦੋਂ ਤੁਸੀਂ ਆਗਰੇ ਤੋਂ ਚੱਲ ਕੇ ਆਉਣਾ ਤੇ ਉਧਰ ਕਈ ਰਾਜਪੂਤ ਰਾਜੇ ਵੀ ਨੇ ਜਿਹੜੇ ਗੁਰੂ ਦੇ ਸ਼ਰਧਾਲੂ ਨੇ, ਕਿਤੇ ਐਸਾ ਨਾ ਹੋਵੇ ਕਿ ਕੋਈ ਰਾਜਪੂਤ ਰਾਜਾ ਚੜ ਕੇ ਆ ਜਾਏ ਤੇ ਉਹ ਹਮਲਾ ਕਰਕੇ ਤੁਹਾਡੇ ਕੋਲੋਂ ਗੁਰੂ ਜੀ ਨੂੰ ਛੁਡਾ ਕੇ ਲੈ ਜਾਏ, ਕਿਉਂਕਿ ਬਹੁਤ ਸਾਰੇ ਰਾਜਪੂਤ ਰਾਜੇ ਵੀ ਗੁਰੂ ਸਾਹਿਬ ਦੇ ਸ਼ਰਧਾਲੂ ਨੇ, ਕਿਤੇ ਉਹਨਾਂ ਵਿਚੋਂ ਕੋਈ ਰਾਜਾ ਅਚਾਨਕ ਆ ਕੇ ਗੁਰੂ ਜੀ ਨੂੰ ਛੁਡਾ ਕੇ ਨਾ ਲੈ ਜਾਏ।
ਕਿਉਂ ਹਿੰਦੂ ਕੇਤਕ ਖਗਧਾਰੇ,
ਕਈ ਹਿੰਦੂ ਵੀ ਬੜੇ ਸ਼ਸਤਰਧਾਰੀ ਨੇ, ਉਹ ਵੀ ਬੜੇ ਸ਼ਸਤਰਧਾਰੀ ਸੂਰਮੇ ਨੇ, ਕਿਤੇ ਐਸਾ ਨਾ ਹੋਵੇ ਕਿ ਗੁਰੂ ਦੇ ਸਿੱਖ ਹੀ ਆ ਜਾਣ ਸ਼ਸਤਰਧਾਰੀ, ਉਹ ਆ ਕੇ ਕਿਤੇ ਹਮਲਾ ਨਾ ਕਰ ਦੇਣ।
ਮਰੇ ਮੁਚਾਵਨ ਮਰੇ ਕਿ ਮਾਰੇ,
ਉਹ ਗੁਰੂ ਜੀ ਨੂੰ ਛੁਡਾ ਕੇ ਲੈ ਜਾਣ, ਮਾਰਨਗੇ ਜਾਂ ਮਰਨਗੇ, ਏਦਾਂ ਦੀ ਬਿਰਤੀ ਰੱਖ ਕੇ ਆਉਣ ਵਾਲੇ ਵੀ ਹੋਣਗੇ। ਇਸ ਕਰਕੇ ਤੁਸੀਂ ਪੂਰੀ ਚੁਕਸਾਈ ਰੱਖਣੀ ਹੈ, ਸਾਵਧਾਨੀ ਰੱਖਣੀ ਹੈ।
ਇਨ ਬਾਤਨ ਤੇ ਹੋਏ ਸਾਵਧਾਨ,
ਇਹਨਾਂ ਸਾਰੀਆਂ ਗੱਲਾਂ ਤੋਂ ਤੁਸੀਂ ਚੰਗੀ ਤਰ੍ਹਾਂ ਸਾਵਧਾਨ ਹੋ ਕੇ ਆਉਣਾ। ਕੱਲਾ ਇਹੀ ਨਹੀਂ, ਕਰਾਮਾਤੀ ਨਹੀਂ ਗੁਰੂ, ਕੋਈ ਰਾਜਪੂਤ ਰਾਜਾ ਵੀ ਆ ਕੇ ਉਹਨਾਂ ਨੂੰ ਛੁਡਾ ਕੇ ਲਿਜਾ ਸਕਦਾ ਹਮਲਾ ਕਰਕੇ। ਗੁਰੂ ਦੇ ਸਿੱਖ ਵੀ ਸੁਣਿਆ ਸ਼ਸਤਰਧਾਰੀ ਨੇ, ਉਹ ਆ ਗਏ ਸ਼ਸਤਰ ਲੈ ਕੇ, ਤਾਂ ਵੀ ਔਖਾ ਹੋ ਜਾਣਾ, ਮੁਸ਼ਕਿਲ ਬਣ ਜਾਏਗੀ। ਇਸ ਕਰਕੇ ਹਰ ਪੱਖ ਤੋਂ ਸਾਵਧਾਨੀ ਕਰਕੇ ਨਿਗਰਾਨੀ ਕਰਕੇ ਗੁਰੂ ਜੀ ਨੂੰ ਆਪਣੀ ਨਿਗਾਹ ਥੱਲੇ ਰੱਖ ਕੇ ਰਾਤ ਦਿਨ ਲੈ ਕੇ ਆਉਣਾ।
ਆਨੋ ਸ਼ਿਗਰ ਗੁਰੂ ਤਿਸ ਥਾਨ,
ਬਿਨਾਂ ਦੇਰੀ ਤੋਂ ਜਿੰਨਾ ਛੇਤੀ ਹੋ ਸਕੇ ਗੁਰੂ ਜੀ ਨੂੰ ਇੱਥੇ ਲੈ ਕੇ ਆਉਣਾ। ਰਸਤੇ ਚ ਬਹੁਤਾ ਆਰਾਮ ਨਹੀਂ ਕਰਨਾ, ਜਿੰਨਾ ਛੇਤੀ ਹੋ ਸਕੇ ਗੁਰੂ ਜੀ ਨੂੰ ਆਗਰੇ ਤੋਂ ਲੈ ਕੇ ਮੇਰੇ ਕੋਲ ਆਉਣਾ।
ਕਿਰਨ ਕਾਲ ਕੋ ਖੋਜਤ ਰੇ, ਉਚਕ ਤੇ ਪ੍ਰਾਪਤ ਅਬ ਗਏ।
ਬੜੇ ਸਮੇਂ ਤੋਂ ਮੈਂ ਗੁਰੂ ਜੀ ਦੀ ਭਾਲ ਕਰ ਰਿਹਾ, ਉਹਨਾਂ ਦੀ ਤਲਾਸ਼ ਕਰ ਰਿਹਾ, ਤੇ ਆਹ ਤਾਂ ਹੁਣ ਸਾਡੇ ਕੋਈ ਕਰਮ ਚੰਗੇ ਸੀ ਕਿ ਅਚਾਨਕ ਸਾਨੂੰ ਗੁਰੂ ਜੀ ਲੱਭ ਗਏ, ਮਿਲ ਗਏ ਆਗਰੇ ਦੇ ਬਾਗ ਦੇ ਵਿੱਚੋਂ, ਬਗੀਚੇ ਦੇ ਵਿੱਚੋਂ। ਨਹੀਂ ਤਾਂ ਮੈਂ ਤਾਂ ਸਾਰੇ ਪੰਜਾਬ ਦੀ ਧਰਤੀ ਨੂੰ ਗਾਹ ਕੇ ਵੇਖ ਲਿਆ, ਸਿਪਾਹੀਆਂ ਨੂੰ ਭੇਜ ਕੇ ਵੇਖ ਲਿਆ, ਕਿਤੋਂ ਗੁਰੂ ਜੀ ਸਾਨੂੰ ਪ੍ਰਾਪਤ ਨਹੀਂ ਸਨ ਹੋਏ।
ਸਭ ਮੈਂ ਬਜੈ ਦੀਨ ਕੋ ਡੰਕਾ,
ਜੇ ਗੁਰੂ ਤੇਗ ਬਹਾਦਰ ਸਾਹਿਬ ਇੱਥੇ ਆ ਗਏ, ਮੇਰੀ ਗੱਲ ਉਹਨਾਂ ਨੇ ਮੰਨ ਲਈ, ਸਾਡਾ ਦੀਨ ਉਹਨਾਂ ਨੇ ਕਬੂਲ ਕਰ ਲਿਆ, ਤੇ ਸਾਰੇ ਭਾਰਤ ਖੰਡ ਦੀ ਭੂਮੀ ਤੇ ਸਾਡੇ ਇਸਲਾਮ ਦਾ ਡੰਕਾ ਵੱਜੇਗਾ। ਸਾਰੇ ਭਾਰਤ ਖੰਡ ਦੀ ਭੂਮੀ ਤੇ ਸਾਡੇ ਦੀਨੇ ਇਸਲਾਮ ਦਾ ਡੰਕਾ ਵੱਜੇਗਾ, ਜੇ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਡੀ ਗੱਲ ਮੰਨ ਲਈ, ਸਾਡਾ ਦੀਨ ਉਹਨਾਂ ਨੇ ਕਬੂਲ ਕਰ ਲਿਆ।
ਰਾਵ ਰੰਕ ਨਰ ਧਰੈ ਅਸੰਕਾ,
ਜਿੰਨੇ ਰਾਜੇ ਰੰਕ ਨੇ ਸਾਰੇ ਫਿਰ ਸਾਡਾ ਡਰ ਰੱਖਣਗੇ, ਸਾਰਿਆਂ ਦੇ ਅੰਦਰ ਸਾਡਾ ਡਰ ਹੋਵੇਗਾ, ਸਹਿਮ ਹੋਵੇਗਾ।
ਸਿੱਧ ਮਨੋਰਥ ਅਬ ਹੋਏ ਮੋਰਾ, ਛੂਟੈ ਸਭ ਹਿੰਦਨ ਕੋ ਜ਼ੋਰਾ।
ਸਾਡਾ ਮਨੋਰਥ ਸਿੱਧ ਹੋਵੇਗਾ, ਜਿਹੜਾ ਸਾਡਾ ਮਨੋਰਥ ਹੈ, ਸਾਡਾ ਮਨ ਦਾ ਪ੍ਰਯੋਜਨ ਹੈ, ਉਹ ਸਿੱਧ ਹੋਵੇਗਾ, ਔਰ ਸਾਰੇ ਹਿੰਦੂਆਂ ਦਾ ਜਿਹੜਾ ਜ਼ੋਰ ਹੈ ਉਹ ਸਾਡੇ ਅੱਗੇ ਛੀਣ ਹੋ ਜਾਏਗਾ। ਹਿੰਦੂ ਸਾਰੇ ਸਾਡੇ ਅੱਗੇ ਕਮਜ਼ੋਰ ਤੇ ਨਿਰਬਲ ਬਣ ਕੇ ਸਾਡਾ ਇਸਲਾਮ ਧਰਮ ਕਬੂਲ ਕਰ ਲੈਣਗੇ।
ਸ਼ਰਾਬ ਵਿਖੈ ਗੁਰ ਜਬ ਆਏ, ਦਿਜ ਆਦਿਕ ਆਪੇ ਬਣ ਜਾਏ।
ਜੇ ਗੁਰੂ ਤੇਗ ਬਹਾਦਰ ਸਾਹਿਬ ਸਾਡੀ ਸ਼ਰ੍ਹਾਂ ਵਿਚ ਆ ਗਏ, ਉਹਨਾਂ ਨੇ ਸਾਡਾ ਇਸਲਾਮ ਧਰਮ ਕਬੂਲ ਕਰ ਲਿਆ, ਤੇ ਬਾਕੀ ਜਿਹੜੇ ਬ੍ਰਾਹਮਣ ਆਦਿਕ ਨੇ ਲੋਕਾਂ ਦੇ, ਹਿੰਦੂਆਂ ਦੇ ਵਿਚ ਬ੍ਰਾਹਮਣ ਆਦਿਕ ਪੰਡਿਤ ਨੇ, ਉਹ ਆਪੇ ਮੁਸਲਮਾਨ ਬਣ ਜਾਣਗੇ। ਉਹ ਤਾਂ ਬ੍ਰਾਹਮਣ ਸਾਰੇ ਇਕੱਠੇ ਹੋ ਕੇ ਆਏ ਵੀ ਸੀ ਮੇਰੇ ਕੋਲ, ਉਹਨਾਂ ਤੇ ਕਿਹਾ ਵੀ ਆ ਕੇ ਮੈਨੂੰ ਕਿ ਜੇ ਗੁਰੂ ਤੇਗ ਬਹਾਦਰ ਸਾਹਿਬ ਇਸਲਾਮ ਕਬੂਲਦੇ ਨੇ ਤਾਂ ਅਸੀਂ ਵੀ ਮੁਸਲਮਾਨ ਬਣਨ ਨੂੰ ਤਿਆਰ ਹਾਂ। ਫਿਰ ਜਿੰਨੇ ਬ੍ਰਾਹਮਣ ਆਦਿਕ ਨੇ ਉਹ ਵੀ ਸਾਰੇ ਸਾਡਾ ਇਸਲਾਮ ਧਰਮ ਕਬੂਲ ਕਰ ਲੈਣਗੇ।
ਪ੍ਰਥਮ ਪ੍ਰਸੰਗ ਪਿਤਾ ਇਨ ਭਇਓ,
ਕਹਿੰਦੇ ਵੀ ਇੱਕ ਗੱਲ ਦਾ ਖਿਆਲ ਰੱਖਿਆ ਜੇ, ਇਹਨਾਂ ਦੇ ਪਿਤਾ ਹੋਏ ਨੇ ਮੀਰੀ ਪੀਰੀ ਦੇ ਮਾਲਕ ਸ੍ਰੀ ਹਰਗੋਬਿੰਦ ਸਾਹਿਬ, ਉਹਨਾਂ ਦਾ ਨਾਂ ਸੀ। ਔਰੰਗਜ਼ੇਬ ਗੁਰੂ ਘਰ ਬਾਰੇ ਜਾਣਦਾ, ਕਹਿੰਦਾ ਜੀ ਇਹਨਾਂ ਦੇ ਪਿਤਾ ਹੋਏ ਨੇ, ਉਹ ਮੀਰੀ ਪੀਰੀ ਦੇ ਮਾਲਕ ਸਦਾਉਂਦੇ ਸਨ, ਉਹਨਾਂ ਦਾ ਨਾਮ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਹੋਇਆ।
ਹੋਰ ਪਿਤਾ ਮੈਂ ਹੁਤਨ ਕੀਓ,
ਤੇ ਮੇਰੇ ਦਾਦੇ ਨੇ ਉਹਨਾਂ ਨੂੰ ਗਵਾਲੀਅਰ ਦੇ ਕਿਲੇ ਚ ਨਜ਼ਰਬੰਦ ਕੀਤਾ ਸੀ। ਔਰੰਗਜ਼ੇਬ ਦਾ ਦਾਦਾ ਸੀ ਨਾ ਜਹਾਂਗੀਰ, ਤੇ ਜਹਾਂਗੀਰ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਚ ਨਜ਼ਰਬੰਦ ਕੀਤਾ ਸੀ। ਔਰੰਗਜ਼ੇਬ ਕਹਿ ਰਿਹਾ ਆਪਣੇ ਸਿਪਾਹੀਆਂ ਨੂੰ, ਅਹਿਲਕਾਰਾਂ ਨੂੰ, ਕਹਿੰਦਾ ਮੇਰੇ ਦਾਦੇ ਨੇ ਇਹਨਾਂ ਦੇ ਪਿਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਨਜ਼ਰਬੰਦ ਕੀਤਾ ਸੀ ਗਵਾਲੀਅਰ ਦੇ ਕਿਲੇ ਵਿਚ।
ਤਬ ਰਾਜੇ ਰਜਪੂਤ 52 ਕਰੇ ਛੁੱਟਾ ਮਨ ਤਿੰਨ ਪੈ ਪੰਜਾ।
ਉਸ ਵੇਲੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮੇਰੇ ਦਾਦੇ ਜਹਾਂਗੀਰ ਬਾਦਸ਼ਾਹ ਨੇ ਬੁਲਾਇਆ, ਤੇ ਉਨ੍ਹਾਂ ਨੇ ਉਸ ਵਕਤ ਬਾਦਸ਼ਾਹ ਜਹਾਂਗੀਰ ਨੂੰ ਕਹਿ ਕੇ 52 ਰਾਜੇ ਵੀ ਗਵਾਲੀਅਰ ਦੇ ਕਿਲੇ ਚੋਂ ਛੁਡਾਏ। ਜਿਹੜੇ ਰਾਜਪੂਤ ਰਾਜੇ ਸਨ 52 ਰਾਜੇ, 22 ਧਾਰ ਦੀਆਂ ਰਿਆਸਤਾਂ ਦੇ ਰਾਜੇ ਸਨ, ਹੋਰ ਵੀ ਰਾਜਪੂਤ ਰਾਜੇ ਸਨ, 52 ਉਹਨਾਂ ਦੀ ਗਿਣਤੀ ਸੀ। ਉਹਨਾਂ 52 ਰਾਜਿਆਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਛੁਡਵਾ ਕੇ ਆਪਣੇ ਨਾਲ ਲੈ ਕੇ ਆਏ ਸਨ।
ਸੋ ਸਿਮਰੈ ਜੇ ਗੁਰ ਉਪਕਾਰਾ,
ਕਿਤੇ ਐਸਾ ਨਾ ਹੋਵੇ ਕਿ ਉਹਨਾਂ ਰਾਜਿਆਂ ਦੀ ਜ਼ਮੀਰ ਜਾਗ ਪਵੇ। ਉਹ ਜਿਹੜੇ ਰਾਜਪੂਤ ਰਾਜੇ ਜਿਨ੍ਹਾਂ ਤੇ ਗੁਰੂ ਹਰਗੋਬਿੰਦ ਸਾਹਿਬ ਦਾ ਬੜਾ ਮਹਾਨ ਪਰ ਉਪਕਾਰ ਹੈ, ਕਿਤੇ ਉਨ੍ਹਾਂ ਦਾ ਜ਼ਮੀਰ ਨਾ ਜਾਗ ਪਵੇ, ਕਿਤੇ ਉਹ ਗੁਰੂ ਦੇ ਕੀਤੇ ਉਪਕਾਰ ਨੂੰ ਚੇਤੇ ਕਰਕੇ, ਯਾਦ ਕਰਕੇ, ਉਹ ਬੀਰਸ ਵਿਚ ਆ ਕੇ ਨਾ ਆ ਪਹੁੰਚਣ।
ਕਰੈ ਬਟੋਰਨ ਲਸ਼ਕਰ ਭਾਰਾ,
ਹੋ ਸਕਦਾ ਉਹ ਆਪਣੀਆਂ ਫੌਜਾਂ ਇਕੱਠੀਆਂ ਕਰ ਲੈਣ, ਸਾਰੇ ਰਾਜੇ ਇਕੱਠੇ ਹੋ ਜਾਣ, ਤੇ ਇਕੱਠੇ ਹੋ ਕੇ ਵੱਡਾ ਭਾਰੀ ਲਸ਼ਕਰ ਇਕੱਠਾ ਕਰ ਲੈਣ। ਐਸਾ ਨਾ ਹੋਵੇ ਕਿ ਉਹ ਆ ਕੇ ਲੜਾਈ ਸ਼ੁਰੂ ਕਰ ਦੇਣ, ਆ ਕੇ ਲੜ ਕੇ ਤੁਹਾਡੇ ਕੋਲੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ تواڈے کولوں مچوا کے چھڑوا کے لے جان
یا تے جائے سین سمندائے.
اس کر کے میں بہتی گنتی چ فوج بھیجن لگا. نہیں تو گرو تیگ بہادر صاحب نو لیا پانچ چار سو سپاہی بھی بھیج دینا کافی سن، پر ادھر راجیاں دا کتے ضمیر نہ جاگ پوے، او کتے کوئی حملہ نہ کر دین. اس کر کے میں 12,500 دے نیڑے فوج بھیجن لگا. اس کارن کر کے بڑا دل بھیج رہا گرو جی نو لیا.
اپر پیار دلی بن رہا
تے تسی 12,000 12,500 فوج لے کے جاؤ، تے باقی فوج بھی ایتھے تیار رہے گی. ہن رنگ جیب کول خالسا جی 22 لاکھ فوج سی، 22 لاکھ فوج دا مالک سی نورنگا. کہندا تسی اے 12,500 فوج تا لے جاؤ امراو جی، باقی فوج بھی پچھے تیار رہے گی، جے کتے او راجپوت راجے حملہ کردے نے تے میں تہاڈی مدد واسطے پچھوں ہور فوج بھیج دیاں گا.
چڈے ترت جے سو دے اصل
جدوں سانو خبر مل گئی کہ راجپوت راجیاں نے حملہ کر دتا ہے، تے میں پچھے ہزاراں دی گنتی چ ہور فوج بھیج دیاں گا. جنی فوج کہو گے اونی بھیج دیاں گا.
اتیادک گنتی کر برند
ایتا بادشاہ اورنگزیب نے بڑی تکڑائی کر کے امراو نو چکنا کیتا، تے امراو نے جڑا افسر سی اونے بھی چنگی طرح پلی پرکار نال ساری فوج دی گنتی کیتی ہے.
ساودھانتا رچی بلند
اور بڑی ساودھانی رچی ہے، پورا چوکس ہو کے چنگے چوڑویں چوڑویں سپاہی اپنے نال لئے نے، چنگے ودیا ودیا سپاہ سلار اپنے نال لئے ہن.
لشکر چڑھ دلی تے گئے ہو
یہ تا 12,500 دی فوج دا بڑا بڑا لشکر. ہن 12,500 بندہ تھوڑا نہیں ہوندا، بڑی بڑی فوج سی، گھوڑے نے انہاں دے نال، پھر 12,500 گھوڑے نے، ہاتھی نے وچ، کسے کول اونٹ ہے، کسے کول بیل گڈیاں نے. ਇਦਾਂ ਖਾਲਸਾ ਜੀ 12,500 ਫੌਜ ਦਾ ਬੜਾ ਵੱਡਾ ਭਾਰੀ ਲਸ਼ਕਰ ਉਹ ਦਿੱਲੀ ਤੋਂ ਚੜ ਕੇ ਆਗਰੇ ਨੂੰ ਚੱਲਿਆ ਹੈ.
ਚਲੇ ਅਬ ਕੀ ਸ਼ੰਭੋ ਕੀਓ
ਪੈਂਡਾ ਬਹੁਤਾ ਤੈਅ ਕਰਦੇ ਨੇ, ਬਹੁਤੀ ਮਿਹਨਤ ਕਰਕੇ ਤੁਰਦੇ ਨੇ ਔਰ ਬਹੁਤ ਘੱਟ ਰਸਤੇ ਦੇ ਵਿਚ ਜਾ ਕੇ ਰੁਕ ਕੇ ਕਿਤੇ ਆਰਾਮ ਕਰਦੇ ਹਨ.
ਮਾਗੇ ਉਹ ਲੰਘ ਸਗਰੇ ਜਬ ਗਏ ਨਗਰ ਆਗਰੇ ਪ੍ਰਾਪਤ ਪਏ.
ਸਾਰਾ ਪੈਂਡਾ ਤੈ ਕਰਦਿਆਂ ਕਰਦਿਆਂ ਚਲਦੇ ਚਲਦੇ ਆਗਰੇ ਆ ਪਹੁੰਚੇ ਨੇ ਦਿੱਲੀ ਤੋਂ. ਕੁਝ ਸਮੇਂ ਦੇ ਵਿਚ ਹੀ, ਕੁਝ ਦਿਨਾਂ ਦੇ ਵਿਚ ਹੀ ਸਾਰਾ ਪੰਧ ਮੁਕਾ ਕੇ ਆਗਰੇ ਆ ਪਹੁੰਚੇ ਨੇ ਦਿੱਲੀ ਤੋਂ ਚੱਲ ਕੇ.
ਸੁਣਤ ਦੁਰਗਪਤੀ ਅਰ ਕੋਤਵਾਲ
ਅੱਗੇ ਜਦੋਂ ਕਿਲੇਦਾਰ ਤੇ ਕੋਤਵਾਲ ਨੇ ਸੁਣਿਆ ਕਿ ਬਾਦਸ਼ਾਹ ਦੀ ਫੌਜ ਚੜ ਕੇ ਆ ਗਈ ਹੈ ਲੈਣ ਵਾਸਤੇ ਗੁਰੂ ਜੀ ਨੂੰ,
ਮਿਲਦੇ ਹਿੱਤ ਨਿਕਸੇ ਤਤਕਾਲ.
ਉਸ ਵੇਲੇ ਕੋਤਵਾਲ ਤੇ ਦੁਰਗਪਤੀ ਦੋਵੇਂ ਮਿਲਣ ਵਾਸਤੇ, ਜਿਹੜਾ ਉਮਰਾਵ ਫੌਜ ਲੈ ਕੇ ਆਇਆ ਬਾਦਸ਼ਾਹ ਦਾ ਭੇਜਿਆ, ਉਹਨੂੰ ਮਿਲਣ ਲਈ, ਉਹਨੂੰ ਜਿਉ ਆਇਆ ਆਪਣੇ ਨਗਰ ਚ ਕਹਿਣ ਲਈ, ਨਗਰ ਤੋਂ ਬਾਹਰ ਚੱਲ ਕੇ ਆਏ ਨੇ.
ਭਾਂਤ ਭਾਂਤ ਕੀ ਦੇ ਉਪਹਾਰ
ਭਾਂਤ ਭਾਂਤ ਦੇ ਉਪਹਾਰ ਇਹਨਾਂ ਨੇ ਭੇਟ ਕੀਤੇ ਨੇ ਉਸ ਉਮਰਾਵ ਨੂੰ ਜਾ ਕੇ. ਬਾਦਸ਼ਾਹ ਦਾ ਉਮਰਾਵ ਹੈ, ਕਈ ਪ੍ਰਕਾਰ ਦੇ ਸੋਹਣੇ ਸੋਹਣੇ ਉਪਹਾਰ ਉਹ ਜਾ ਕੇ ਇਨ੍ਹਾਂ ਨੇ ਭੇਟ ਕੀਤੇ ਨੇ.
ਸਲਾਮ ਲੇਕ ਉਚਾਰ
ਔਰ ਜਾ ਕੇ ਵਾਲੇਕੁਮ ਸਲਾਮ, ਸਲਾਮ ਵਾਲੇਕੁਮ ਕਹਿ ਕੇ ਆਪਸ ਵਿਚ ਮਿਲੇ ਨੇ.
ਖਾਣ ਪਾਨ ਤ੍ਰਿੜਦਾ ਨੇ ਕੇਰੇ
ਔਰ ਘੋੜਿਆਂ ਦੇ ਵਾਸਤੇ ਖਾਣ ਪਾਨ ਦਾ ਦਾਣੇ ਪੱਠੇ ਦਾ ਪ੍ਰਬੰਧ ਉਹ ਇਸ ਕੋਤਵਾਲ ਹਸਨ ਅਲੀ ਨੇ ਔਰ ਦੂਜਾ ਜਿਹੜਾ ਦੁਰਗਪਤੀ ਸੀ ਆਗਰੇ ਦਾ ਇਨ੍ਹਾਂ ਨੇ ਰਲ ਕੇ ਸਾਰੇ ਘੋੜਿਆਂ ਦੇ ਦਾਣੇ ਪੱਠੇ ਦਾ ਪ੍ਰਬੰਧ ਕੀਤਾ ਹੈ.
ਲਸ਼ਕਰ ਕੀ ਸੁਦਲੀਨ ਗਨੇਰੇ
ਸਾਰੇ ਲਸ਼ਕਰ ਦੇ ਜਿੰਨੇ ਸਿਪਾਹੀ ਆਏ ਨੇ ਸਾਰੇ ਸਿਪਾਹੀਆਂ ਦੀ ਕੱਲੇ ਕੱਲੇ ਦੀ ਖਬਰ ਸਾਰ ਲਈ ਹੈ.
ਸਭ ਮਿਲ ਗੁਰੂ ਪਾਸ ਚਲੇ ਆਏ
ਫਿਰ ਜਿਹੜੇ ਜਿੰਨੇ ਵੱਡੇ ਅਫਸਰ ਸੀ ਅਹਿਲਕਾਰ ਸਨ ਇਹ ਸਾਰੇ ਮਿਲ ਕੇ ਇਕੱਠੇ ਹੋ ਕੇ ਜਿੱਥੇ ਨੌਵੇਂ ਪਾਤਸ਼ਾਹ ਜੀ ਨੂੰ ਕਿਲੇ ਦੇ ਵਿਚ ਨਜ਼ਰਬੰਦ ਕੀਤਾ ਹੈ ਉਥੇ ਚੱਲ ਕੇ ਸਤਿਗੁਰੂ ਨਾਮੇ ਪਾਤਸ਼ਾਹ ਜੀ ਕੋਲ ਆ ਗਏ ਨੇ.
ਇੱਕ ਬੈਠ ਕਰ ਭੇਵ ਬਸਾਏ
ਸਤਿਗੁਰਾਂ ਦੇ ਕੋਲ ਆਏ ਤੇ ਮਹਾਰਾਜ ਜੀ ਦੇ ਕੋਲ ਬੈਠ ਕੇ ਇਨ੍ਹਾਂ ਨੇ ਆਪਣਾ ਸਾਰਾ ਭੇਦ ਸਤਿਗੁਰੂ ਜੀ ਨੂੰ ਦੱਸਿਆ.
ਹਜ਼ਰਤ ਅਦਕ ਤਲਾਸ਼ੀ ਠਾਨੈ
ਕਹਿਣ ਲੱਗੇ ਗੁਰੂ ਜੀ ਬਾਦਸ਼ਾਹ ਤੁਹਾਡੀ ਬੜੀ ਭਾਰੀ ਤਲਾਸ਼ ਕਰ ਰਿਹਾ ਸੀ, ਬੜੇ ਲੰਮੇ ਸਮੇਂ ਤੋਂ ਤੁਹਾਨੂੰ ਲੱਭ ਰਿਹਾ ਸੀ, ਭਾਲ ਰਿਹਾ ਸੀ. ਬਹੁਤ ਦਿਨਾਂ ਤੋਂ ਜਿਹਨੇ ਜਿਹਨੇ ਜਿਹੜਾ ਜਿਹੜਾ ਨਗਰ ਦੱਸਿਆ ਉਹਨਾਂ ਨਗਰਾਂ ਵਿਚ ਤੁਹਾਡੀ ਪੜਚੋਲ ਕਰਾਈ, ਪੜਤਾਲ ਕਰਵਾਈ ਹੈ, ਤੁਹਾਡੇ ਬਾਰੇ ਪਤਾ ਕਰਵਾਇਆ, ਅਨੰਦਪੁਰ ਸਾਹਿਬ ਵੇਖਿਆ ਜਾ ਕੇ, ਕੀਰਤਪੁਰ ਸਾਹਿਬ ਵੇਖਿਆ, ਕਰਤਾਰਪੁਰ ਗੋਇੰਦਵਾਲ ਸਾਹਿਬ, ਤਰਨ ਤਾਰਨ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਜਿੰਨੇ ਤੁਹਾਡੇ ਨਗਰ ਨੇ ਆਪਣੇ, ਉਹਨਾਂ ਸਾਰੇ ਨਗਰਾਂ ਦੇ ਵਿਚ ਅਸੀਂ ਤੁਹਾਡੇ ਬਾਰੇ ਪਤਾ ਕਰਵਾਇਆ, ਪਰ ਕਿਤੋਂ ਤੁਹਾਡੀ ਖਬਰ ਸਾਨੂੰ ਨਹੀਂ ਮਿਲੀ। ਹੋਰ ਵੀ ਕਈ ਦੇਸ਼ਾਂ ਤੇ ਵਿਦੇਸ਼ਾਂ ਦੇ ਵਿਚ ਬਹੁਤ ਸਾਰੇ ਸਿਪਾਹੀ ਫਿਰੇ ਨੇ, ਜਿਨ੍ਹਾਂ ਨੇ ਫਿਰ ਕੇ ਤੁਹਾਡੇ ਬਾਰੇ ਪੁੱਛਿਆ ਹੈ,
ਪ੍ਰਾਪਤ ਬੇਨੈ ਕਿਤ ਫਿਰੇ,
ਪਰ ਨਾ ਤੁਸੀਂ ਕਿਤੋਂ ਪ੍ਰਾਪਤ ਹੋਏ, ਨਾ ਤੁਹਾਡੀ ਕਿਤੋਂ ਸਾਨੂੰ ਕੋਈ ਖਬਰ ਮਿਲੀ ਹੈ, ਨਾ ਹੀ ਤੁਹਾਡੇ ਕਿਸੇ ਸੇਵਕ ਨੇ, ਨਾ ਕਿਸੇ ਸਿੱਖ ਨੇ ਤੁਹਾਡੇ ਬਾਰੇ ਸਾਨੂੰ ਕਿਸੇ ਨੇ ਕੋਈ ਖਬਰ ਵੀ ਨਹੀਂ ਦਿੱਤੀ।
ਸਭ ਜਹਾਨ ਕੋ ਮਾਲਕ ਆਜ,
ਫਿਰ ਹੁਣ ਬਾਦਸ਼ਾਹ ਦੀ ਕਿਹੜਾ ਤਾਕਤ ਘੱਟ ਹੈ, ਉਹ ਜੇ ਤੁਹਾਨੂੰ ਲੱਭਣਾ ਚਾਹੁੰਦਾ ਸੀ ਤੇ ਉਹਨੂੰ ਕਿਹੜਾ ਲੱਭਣਾ ਔਖਾ ਸੀ, ਉਹ ਸਾਰੇ ਜਹਾਨ ਦਾ ਮਾਲਕ ਹੈ, ਹਿੰਦੁਸਤਾਨ ਦਾ, ਸਾਰੇ ਭਾਰਤ ਖੰਡ ਦਾ ਮਾਲਕ ਹੈ,
ਅਧਿਕ ਤੇ ਅਧਿਕ ਸਮਾਜ,
ਉਹਦੇ ਕੋਲ ਅਧਿਕ ਤੋਂ ਅਧਿਕ ਸਮਾਜ ਹੈ, ਉਹਦੇ ਕੋਲੋਂ ਖੋਜ ਕਰਨ ਦੇ ਤਰੀਕੇ ਕਿਹੜਾ ਘੱਟ ਨੇ, ਉਹਦੇ ਕੋਲ ਕਿਹੜੀਆਂ ਫੌਜਾਂ ਘੱਟ ਨੇ, ਖੋਜੀ ਕਿਹੜਾ ਘੱਟ ਨੇ, ਅਧਿਕ ਤੋਂ ਅਧਿਕ ਸਮਾਜ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਹੈ,
ਕਿਉਂ ਨਾ ਬਣੋ ਤਿਸ ਕੇ ਅਨਸਾਰੇ।
ਗੁਰੂ ਜੀ, ਉਹ ਬਾਦਸ਼ਾਹ ਨੂੰ ਤੁਹਾਨੂੰ ਲੱਭਣਾ ਕਿਹੜਾ ਔਖਾ ਸੀ, ਹੁਣ ਲੱਭ ਹੀ ਲਿਆ ਨਾ, ਆ ਵੇਖੋ ਆਗਰੇ ਦੇ ਵਿਚੋਂ ਸਾਡੇ ਨਵਾਬਾਂ ਨੇ, ਆ ਸਾਡੇ ਕੋਤਵਾਲ ਤੇ ਕਿਲੇਦਾਰ ਨੇ ਤੁਹਾਡੀ ਭਾਲ ਕਰ ਲਈ, ਕਿਉਂਕਿ ਬਾਦਸ਼ਾਹ ਨੇ ਇੱਥੇ ਵੀ ਪਰਵਾਨਾ ਭੇਜਿਆ ਸੀ। ਇਸ ਕਰਕੇ ਗੁਰੂ ਜੀ, ਸਾਡਾ ਬਾਦਸ਼ਾਹ ਬੜਾ ਤਾਕਤਵਰ ਹੈ, ਉਹ ਬੜਾ ਸ਼ਕਤੀਸ਼ਾਲੀ ਹੈ, ਤੇ ਤੁਸੀਂ ਉਹਦੇ ਅਧੀਨ ਕਿਉਂ ਨਹੀਂ ਹੁੰਦੇ, ਤੁਸੀਂ ਸਾਡੇ ਬਾਦਸ਼ਾਹ ਦੇ ਅਨੁਸਾਰ ਹੀ ਕਿਉਂ ਨਹੀਂ ਹੁੰਦੇ, ਤੁਸੀਂ ਸਾਡੇ ਬਾਦਸ਼ਾਹ ਦੇ ਅਧੀਨ ਹੋ ਜਾਓ, ਉਹਦੇ ਅਨੁਸਾਰ ਹੋ ਜਾਓ,
ਸੁਧਰ ਜਾਏ ਸਭ ਬਾਤ ਤਿਆਰੇ।
ਜੇ ਤੁਸੀਂ ਬਾਦਸ਼ਾਹ ਦੇ ਅਧੀਨ ਹੋ ਜਾਓਗੇ ਤੇ ਤੁਹਾਡੀਆਂ ਸਾਰੀਆਂ ਗੱਲਾਂ ਸੁਧਰ ਜਾਣਗੀਆਂ, ਤੁਹਾਡੇ ਸਾਰੇ ਕੰਮ ਸੁਧਰ ਜਾਣਗੇ।
ਸੁਣ ਸਤਿਗੁਰ ਪ੍ਰਸੰਨ ਮੁਖ ਕਹਿਓ, ਕੋ ਬਿਗਾੜ ਹਮਰੋ ਭਿਖ ਲਗਿਓ।
ਗਰੀਬ ਨਵਾਜ ਸਤਿਗੁਰੂ ਜੀ ਅੱਗੋਂ ਪ੍ਰਸੰਨ ਚਿੱਤ, ਮੇਰੇ ਸਾਹਿਬ ਨੂੰ ਕਿਹੜਾ ਕੋਈ ਭੈ ਹੈ, ਜੇ ਫੌਜਾਂ ਆਈਆਂ ਨੇ ਲੈਣ ਵਾਸਤੇ ਤੇ ਸਤਿਗੁਰੂ ਵੀ ਨਿਡਰ ਨੇ, ਨਿਰਭਉ ਨੇ ਮੇਰੇ ਗੁਰਦੇਵ। ਸਤਿਗੁਰੂ ਜੀ ਪ੍ਰਸੰਨ ਚਿੱਤ ਤੇ ਬੋਲੇ, ਕਹਿੰਦੇ ਪਹਿਲਾਂ ਤਾਂ ਇਹ ਦੱਸੋ ਕਿ ਸਾਡਾ ਕਿਹੜਾ ਵਿਗਾੜ ਵੇਖ ਕੇ ਤੁਸੀਂ ਸਾਨੂੰ ਪਕੜਿਆ, ਬਈ ਸਾਡਾ ਕਸੂਰ ਦੱਸੋ ਪਹਿਲਾਂ। ਨੌਵੇਂ ਪਾਤਸ਼ਾਹ ਪੁੱਛਦੇ ਇਹਨਾਂ ਨੂੰ ਵੀ ਅਸੀਂ ਕਿਹੜਾ ਬਾਦਸ਼ਾਹ ਦਾ ਕੋਈ ਕੰਮ ਵਿਗਾੜਿਆ, ਉਹਦੇ ਰਾਜ ਦੇ ਵਿਚ ਅਸੀਂ ਕਿਹੜਾ ਕੋਈ ਫਤੂਰ ਪਾਇਆ, ਕਿਹੜਾ ਸਾਡਾ ਉਹਨੇ ਵਿਗਾੜ ਵੇਖਿਆ ਜਿਸ ਨੂੰ ਵੇਖ ਕੇ ਤੁਸੀਂ ਸਾਨੂੰ ਪਕੜਿਆ।
ਇੱਕ ਖੁਦਾਏ ਕੋ ਸਕਲ ਜਾਨ,
ਨਾਲੇ ਜਿਹੜਾ ਜਹਾਨ ਹੈ ਇਹਦਾ ਕੋਈ ਮਾਲਕ ਬਾਦਸ਼ਾਹ ਥੋੜੀ ਹੈ। ਮਹਾਰਾਜ ਜੀ ਕਹਿੰਦੇ ਸਾਰੇ ਜਹਾਨ ਦਾ ਮਾਲਕ ਇੱਕ ਖੁਦਾ ਹੈ, ਪਰਮਾਤਮਾ ਹੈ, ਉਹ ਇਹ ਸਾਰੇ ਜਹਾਨ ਦਾ ਮਾਲਕ ਹੈ।
ਸਿਰ ਜੈ ਪੇਖੈ ਰਹਿ ਨਿਦਾਨ,
ਉਹੀ ਸਾਰਿਆਂ ਨੂੰ ਸਿਰਜਣ ਵਾਲਾ, ਉਹੀ ਸਾਰਿਆਂ ਨੂੰ ਪਾਲਣ ਵਾਲਾ, ਉਹੀ ਸਾਰਿਆਂ ਦਾ ਨਾਸ ਕਰਨ ਵਾਲਾ, ਪੈਦਾ ਵੀ ਉਹੀ ਕਰਦਾ, ਪਾਲਦਾ ਵੀ ਉਹੀ ਹੈ, ਤੇ ਨਾਸ ਵੀ ਅੰਤ ਵੀ ਉਹੀ ਕਰਦਾ ਹੈ।
ਰੰਕ ਰਾਵ ਸਜ ਜਗ ਮੈਂ ਰਹੇ,
ਰੰਕ ਭਿਖਾਰੀ ਤੇ ਰਾਜੇ ਸਾਰੇ ਇਸ ਜਗਤ ਦੇ ਵਿਚ ਰਹਿੰਦੇ ਹਨ।
ਡੰਡਾ ਸ਼ਾਹ ਖੋਟ ਕਿਸ ਲਹੇ,
ਬਾਦਸ਼ਾਹ ਦਾ ਤਾਂ ਇਹ ਕੰਮ ਬਣਦਾ ਹੈ ਕਿ ਜੇ ਭਾਵੇਂ ਕੋਈ ਰੰਕ ਹੈ ਤੇ ਭਾਵੇਂ ਕੋਈ ਰਾਜ ਹੈ, ਜਿਹਦੇ ਵਿਚ ਕੋਈ ਖੋਟ ਵੇਖੇ ਉਹਨੂੰ ਦੰਡ ਦੇਵੇ। ਜੇ ਰਾਜਾ ਵੀ ਖੋਟ ਕਰਦਾ ਤਾਂ ਉਹਨੂੰ ਵੀ, ਜੇ ਕੋਈ ਭਿਖਾਰੀ ਵੀ ਖੋਟ ਕਰਦਾ ਤਾਂ ਉਹਨੂੰ, ਉਹਦੀ ਸਮ ਦ੍ਰਿਸ਼ਟੀ ਹੋਣੀ ਚਾਹੀਦੀ ਹੈ। ਇੱਕ ਬਾਦਸ਼ਾਹ ਦੀ ਦ੍ਰਿਸ਼ਟੀ ਵਿਚ ਸਮ ਦ੍ਰਿਸ਼ਟੀ ਹੋਣੀ ਚਾਹੀਦੀ ਹੈ। ਇਹ ਨਹੀਂ ਕਿ ਕੋਈ ਗਰੀਬ ਮਾੜਾ ਮੋਟਾ ਕਸੂਰ ਕਰ ਦੇਵੇ ਤੇ ਉਹਨੂੰ ਪਕੜ ਕੇ ਡੱਕ ਦਿਓ, ਤੇ ਜੇ ਕੋਈ ਅਮੀਰ ਹੈ ਉਹ ਕਸੂਰਵਾਰ ਵੀ ਹੋਵੇ ਤੇ ਉਹਦੇ ਤੇ ਕਿਸੇ ਪ੍ਰਕਾਰ ਦਾ ਕਾਨੂੰਨ ਦਾ ਡੰਡਾ ਲਾਗੂ ਨਾ ਹੁੰਦਾ ਹੋਵੇ, ਐਸੀ ਬਾਦਸ਼ਾਹ ਦੀ ਦ੍ਰਿਸ਼ਟੀ ਨਹੀਂ ਹੋਣੀ ਚਾਹੀਦੀ। ਮਹਾਰਾਜ ਜੀ ਕਹਿੰਦੇ ਐਸੀ ਦ੍ਰਿਸ਼ਟੀ ਹੋਣੀ ਚਾਹੀਦੀ ਹੈ ਕਿ ਉਹਦੀ ਦ੍ਰਿਸ਼ਟੀ ਵਿਚ ਰਾਜਾ ਰੰਕ ਦੋਵੇਂ ਇੱਕ ਬਰਾਬਰ ਹੋਣ, ਜਿਹੜਾ ਵੀ ਕਸੂਰਵਾਰ ਹੋਵੇ ਉਹਨੂੰ ਸਜ਼ਾ ਦੇਵੇ, ਉਹਨੂੰ ਦੰਡ ਦੇਵੇ।
ਹਮ ਸੋ ਕਾਜ ਸ਼ਾਹ ਕੋ ਕਹਾ,
ਸਾਡੇ ਨਾਲ ਬਾਦਸ਼ਾਹ ਦਾ ਕੀ ਕੰਮ ਹੈ, ਅਸੀਂ ਬਾਦਸ਼ਾਹ ਕੋਲੋਂ ਕੀ ਲੈਣਾ, ਬਾਦਸ਼ਾਹ ਦਾ ਸਾਡੇ ਨਾਲ ਕੀ ਕੰਮ ਹੈ।
ਰਾਜ ਨਵਿਲਸੇ ਦਾਰ
ਨਾ, ਅਸੀਂ ਬਾਦਸ਼ਾਹ ਦਾ ਕੋਈ ਦਿੱਤਾ, ਜਾਂ ਤਾਂ ਹੋਵੇ ਨਾ ਬਾਦਸ਼ਾਹ ਨੇ ਸਾਨੂੰ ਕੋਈ ਸੂਬਾ ਦਿੱਤਾ ਹੋਵੇ, ਉੱਥੇ ਅਸੀਂ ਰਾਜ ਕਰ ਰਹੇ ਹਾਂ, ਜਾਂ ਅਸੀਂ ਉਹਦੇ ਕੋਈ ਵਿਰਸੇਦਾਰ ਹੋਈਏ।
ਦਰਵੇਸ਼ਨ ਕੀ ਰੀਤ ਹਮਾਰੇ, ਜਾਂ ਤੇ ਹਮ ਸ਼ੰਕਾ ਨੈ ਧਾਰੇ,
ਅਸੀਂ ਤਾਂ ਦਰਵੇਸ਼ਾਂ ਦੀ ਰੀਤ ਧਾਰਨ ਕੀਤੀ ਹੈ, ਇਸ ਕਰਕੇ ਸਾਡੇ ਮਨ ਚ ਕੋਈ ਸ਼ੰਕਾ ਵੀ ਕੋਈ ਨੀ। ਤੁਸੀਂ ਬਾਦਸ਼ਾਹ ਕੋਲ ਲੈ ਕੇ ਜਾਣਾ ਲੈ ਚੱਲੋ, ਪਰ ਬਾਦਸ਼ਾਹ ਨਾਲ ਸਾਡਾ ਕੋਈ ਮਤਲਬ ਨਹੀਂ ਹੈ। ਉਹਦੇ ਨਾਲ ਮਿਲ ਕੇ ਅਸੀਂ ਕੋਈ ਉਹਦੇ ਕੋਲੋਂ ਜਾ ਕੇ ਜਾਣ ਨੂੰ ਮਾਮਲਾ ਥੋੜੀ ਤਾਰਨਾ ਬਾਦਸ਼ਾਹ ਨੂੰ, ਉਹਨੂੰ ਅਸੀਂ ਟੈਕਸ ਥੋੜੀ ਤਾਰਨਾ ਵੀ ਉਹਨੇ ਸਾਨੂੰ ਕੋਈ ਰਾਜ ਭਾਗ ਦਿੱਤਾ ਹੋਇਆ ਜਿਹਦਾ ਅਸੀਂ ਜਾ ਕੇ ਉਹਨੂੰ ਹਿਸਾਬ ਕਿਤਾਬ ਦੇਈਏ। ਮਹਾਰਾਜ ਜੀ ਕਹਿੰਦੇ ਅਸੀਂ ਤਾਂ ਦਰਵੇਸ਼ ਹਾਂ ਤੇ ਦਰਵੇਸ਼ਾਂ ਦੀ ਰੀਤ ਅਸੀਂ ਧਾਰਨ ਕੀਤੀ, ਇਸ ਕਰਕੇ ਸਾਨੂੰ ਕੋਈ ਸ਼ੰਕਾ ਜਾਂ ਕੋਈ ਸੰਦੇਹ ਨਹੀਂ ਹੈ।
ਉਹਨੇ ਉਮਰਾਵ ਕੈਤ ਹਮ ਆਏ ਚਲੋ ਸਮੀਪੀ ਛਾ ਬੁਲਾਏ।
ਮਹਾਰਾਜ ਜੀ ਦੇ ਬਚਨ ਸੁਣ ਕੇ ਅੱਗੋਂ ਉਮਰਾਵ ਬੋਲੇ, ਉਹਨਾਂ ਨੇ ਅੱਗੋਂ ਜਵਾਬ ਦਿੱਤਾ, ਕਹਿਣ ਲੱਗੇ ਜੀ ਅਸੀਂ ਤਾਂ ਬਾਦਸ਼ਾਹ ਦੇ ਭੇਜੇ ਹੋਏ ਤੁਹਾਡੇ ਕੋਲ ਚੱਲ ਕੇ ਆਏ ਹਾਂ ਤੇ ਤੁਹਾਨੂੰ ਬਾਦਸ਼ਾਹ ਨੇ ਆਪਣੇ ਕੋਲ ਬੁਲਾਇਆ ਤੇ ਤੁਸੀਂ ਕਿਰਪਾ ਕਰਕੇ ਬਾਦਸ਼ਾਹ ਕੋਲ ਚੱਲੋ।
ਕਹਿਣ ਹੋਏ ਜੋ ਕੁਝ ਤੈ ਕਹੋ,
ਜੋ ਕੁਝ ਵੀ ਤੁਸੀਂ ਕਹਿਣਾ ਉਹ ਬਾਦਸ਼ਾਹ ਕੋਲ ਜਾ ਕੇ ਕਹੋ। ਪਹਿਲਾਂ ਤਾਂ ਉਮਰਾਵਾਂ ਨੇ ਆਪਣੀ ਅਫਸਰੀ ਵਿਖਾਈ ਨਾ ਆ ਕੇ, ਤੇ ਨਾਵੇਂ ਪਾਤਸ਼ਾਹ ਨੇ ਜਦੋਂ ਅੱਗੇ ਕਰੜੇ ਜੇ ਸ਼ਬਦਾਂ ਚ ਬਚਨ ਕਹੇ ਤੇ ਫਿਰ ਆਪਣੀ ਅਫਸਰਸ਼ਾਹੀ ਤੋਂ ਥੱਲੇ ਆ ਗਏ। ਕਹਿੰਦੇ ਜੀ ਅਸੀਂ ਨੀ ਕੁਝ ਕਹਿੰਦੇ ਜੀ, ਤੁਸੀਂ ਬਾਦਸ਼ਾਹ ਨੂੰ ਚੱਲ ਕੇ ਮਿਲੋ ਤੇ ਬਾਦਸ਼ਾਹ ਨੂੰ ਜਾ ਕੇ ਜੋ ਕਹਿਣਾ ਹੈ ਉਥੇ ਚੱਲ ਕੇ ਕਹੋ।
ਅਨਸਾਰੀ ਹੋਏ ਸਭ ਸੁੱਖ ਲਓ,
ਉਹਨਾਂ ਦੇ ਅਨਸਾਰੀ ਹੋ ਕੇ ਸਾਡੀ ਤਾਂ ਇਹ ਤੁਹਾਨੂੰ ਬੇਨਤੀ ਹੈ, ਅਸੀਂ ਤਾਂ ਤੁਹਾਨੂੰ ਇਹ ਸਲਾਹ ਹੀ ਦਿੰਨੇ ਆ ਕਿ ਤੁਸੀਂ ਬਾਦਸ਼ਾਹ ਦੇ ਅਨੁਸਾਰ ਚੱਲੋਗੇ ਤੇ ਤੁਹਾਨੂੰ ਸਾਰੇ ਸੁੱਖ ਪ੍ਰਾਪਤ ਹੋਣਗੇ।
ਇਮ ਕੈ ਜਾਮਨੀ ਸੁਭਤ ਬਿਤਾਏ ਭਈ ਪ੍ਰਾਪਤ ਤਿਆਰੀ ਕਰਵਾਏ।
ਕਹਿ ਕੇ ਉਮਰਾਵ ਚਲੇ ਗਏ। ਰਾਤ ਦਾ ਸਮਾਂ ਸੀ, ਉਹ ਸਤਿਗੁਰਾਂ ਨੇ ਰਾਤ ਸੁੱਖ ਨਾਲ ਬਤੀਤ ਕੀਤੀ, ਉਮਰਾਵ ਵੀ ਸੌ ਗਏ ਤੇ ਸੁੱਖ ਨਾਲ ਰਾਤ ਬਤੀਤ ਕੀਤੀ। ਦਿਨ ਚੜ੍ਹਿਆ, ਅਗਲਾ ਦਿਨ ਇਹਨਾਂ ਨੇ ਉਸੇ ਵਕਤ ਸਤਿਗੁਰੂ ਜੀ ਨੂੰ ਨਾਲ ਲਿਜਾਣ ਦੀ ਤਿਆਰੀ ਕਰਵਾਈ।
ਚਾਰ ਤੁਰੰਗ ਨਜ਼ੀਨ ਬਿਸਾਲੇ,
ਘੋੜਿਆਂ ਤੇ ਕਾਠੀਆਂ ਪਾ ਲਈਆਂ,
ਚੜੇ ਗੁਰੂ ਪਾਲਿਸ਼ ਕਰਨਾਲੇ।
ਸਤਿਗੁਰੂ ਜੀ ਵੀ ਨਾਲ ਚੜ ਪਏ ਘੋੜੇ ਤੇ ਸਵਾਰ ਹੋ ਕੇ। ਮਹਾਰਾਜ ਆਪਣੇ ਘੋੜੇ ਤੇ ਚੜੇ ਨੇ, ਸਵਾਰ ਹੋ ਕੇ ਚੱਲ ਪਏ ਨਾਲ ਬੜਾ ਵੱਡਾ ਲਸ਼ਕਰ, 12,500 ਫੌਜ ਹੈ ਉਹ ਲਸ਼ਕਰ ਬੜਾ ਵੱਡਾ ਨਾਲ ਚੱਲ ਪਿਆ।
ਨਿਤ ਨਿਤ ਉਮਰਾਵ ਚਲੰਤਾ,
ਜਿਹੜਾ ਉਮਰਾਵ ਆਇਆ ਸੀ ਨਾ ਦਿੱਲੀਓ, ਜਿਹਦੀ ਨਿਗਰਾਨੀ ਚ ਫੌਜ ਆਈ ਹੈ, ਉਹ ਸਤਿਗੁਰਾਂ ਦੇ ਬਿਲਕੁਲ ਨਾਲ ਨਾਲ ਹੋ ਕੇ ਚੱਲਦਾ।
ਕਿਉਂ ਦਿਸ਼ ਮੈਂ ਦਲ ਬਦ ਗਮਨੰਤਾ,
ਸਤਿਗੁਰਾਂ ਦੇ ਚਾਰੇ ਪਾਸੇ ਫੌਜਾਂ ਨੇ, ਅੱਗੇ ਵੀ ਸੱਜੇ ਖੱਬੇ ਤੇ ਪਿੱਛੇ ਵੀ ਚਾਰੇ ਪਾਸੇ ਬੜਾ ਵੱਡਾ ਦਲ ਹੈ ਫੌਜ ਦਾ, ਉਹ ਨਾਲ ਘੇਰਾ ਪਾਈ ਜਾ ਰਿਹਾ।
ਉਪਕਨ ਕੇ ਤੁਖਾਏ ਕਰ ਤੋੜੇ,
ਬੰਦੂਕਾਂ ਦੇ ਤੋੜੇ ਤੁਖਾਏ ਹੋਏ ਨੇ ਸਿਪਾਹੀਆਂ ਨੇ ਵੀ ਕਿਹੜੇ ਵੇਲੇ ਬੰਦੂਕ ਚਲਾਣੀ ਪੈ ਜੇ, ਕੋਈ ਪਤਾ ਨੀ ਕਿਹੜੇ ਪਾਸਿਓ ਰਾਜਪੂਤ ਰਾਜੇ ਹਮਲਾ ਕਰ ਦੇਣ ਜਾਂ ਗੁਰੂ ਦੇ ਸਿੱਖ ਹੀ ਹਮਲਾ ਕਰ ਸਕਦੇ ਨੇ। ਇਸ ਕਰਕੇ ਉਸ ਵਕਤ ਚਾਰੇ ਪਾਸੇ ਬੰਦੂਕਾਂ ਦੇ ਤੋੜੇ ਤੁਖਾ ਕੇ ਬੰਦੂਕਾਂ ਹੱਥਾਂ ਚ ਤਿਆਰ ਕਰਕੇ ਪਕੜੀਆਂ ਹੋਈਆਂ ਸਿਪਾਹੀਆਂ ਨੇ,
ਤਿਆਰੀ ਥਾਨ ਕਲਾ ਪਰ ਜੋੜੇ,
ਔਰ ਤੋੜੇ ਤੁਖਾ ਕੇ ਕਲਾ ਜੋੜੀਆਂ ਹੋਈਆਂ ਨੇ, ਤਿਆਰੀ ਕਰਕੇ ਪੂਰੀ ਕਲਾ ਜੋੜੀ ਹੋਈ ਹੈ।
ਸਾਵਧਾਨਤਾ ਕਰਤ ਕਨੇਰੇ, ਪੰਥ ਪਿਆਨੇ ਸਭ ਕੇ ਘੋਰੇ।
ਬੜੀ ਸਾਵਧਾਨਤਾ ਦੇ ਨਾਲ, ਕਨੇਰੀ ਸਾਵਧਾਨਤਾ ਦੇ ਨਾਲ ਜਾ ਰਹੇ ਨੇ, ਔਰ ਸਤਿਗੁਰੂ ਜੀ ਨੂੰ ਸੱਚੇ ਪਾਤਸ਼ਾਹ ਜੀ ਨੂੰ ਚਾਰੇ ਪਾਸਿਓਂ ਘੇਰਾ ਪਾਇਆ ਹੋਇਆ ਤੇ ਵਿਚਕਾਰ ਸਤਿਗੁਰੂ ਸੱਚੇ ਪਾਤਸ਼ਾਹ ਆਪਣੀ ਮੌਜ ਵਿਚ ਆਪਣੇ ਰੰਗ ਦੇ ਵਿਚ ਬੜੇ ਆਨੰਦ ਦੇ ਵਿਚ ਮਹਾਰਾਜ ਸਾਹਿਬ ਜੀ ਤੁਰੇ ਜਾ ਰਹੇ ਨੇ। ਆਲੇ ਦੁਆਲੇ 12,500 ਫੌਜ, ਤਿਆਰ ਬਰ ਤਿਆਰ ਫੌਜ, ਲਾਮਬੰਦ ਸ਼ਸਤਰਧਾਰੀ ਫੌਜ ਵਿਚ ਮੇਰੇ ਸਾਹਿਬ ਨੌਵੇਂ ਪਾਤਸ਼ਾਹ ਜਾ ਰਹੇ ਨੇ। ਨਿਡਰ ਨੇ, ਨਿਰਖੌਫ ਨੇ, ਮਨ ਚ ਕਿਸੇ ਪ੍ਰਕਾਰ ਦਾ ਕੋਈ ਭੈ ਜਾਂ ਸ਼ੰਕਾ ਨਹੀਂ ਹੈ।
ਦੀਰਘ ਮਜਲ ਕਰਤ ਚੱਲ ਆਏ,
ਲੰਮਾ ਪੈਂਡਾ ਤੈਅ ਕਰਦੇ ਨੇ, ਆਰਾਮ ਘੱਟ ਕਰਦੇ ਨੇ ਦਿਨੇ ਤੇ ਲੰਮਾ ਪੈਂਡਾ ਤੈਅ ਕਰਦਿਆਂ ਚਲਦੇ ਚਲਦੇ ਦਿੱਲੀ ਆ ਪਹੁੰਚੇ ਨੇ।
ਜਿਸ ਵਿਸਰਾਮ ਹੈ ਦਿਨ ਸਿਧਾਏ,
ਰਾਤ ਨੂੰ ਵਿਸ਼ਰਾਮ ਕਰਦੇ ਨੇ, ਦਿਨ ਸਮੇਂ ਜਦੋਂ ਸਵੇਰ ਹੁੰਦੀ ਹੈ ਦਿਨ ਚੜ੍ਹਦਾ ਹੈ ਉਸੇ ਵੇਲੇ ਚੱਲ ਪੈਂਦੇ ਨੇ।
ਪੰਚੋਂ ਸਿੱਖ ਸੰਗ ਗੁਰ ਚਾਲੇ,
ਸਤਿਗੁਰਾਂ ਦੇ ਪੰਜ ਸਿੱਖ ਵੀ ਸਤਿਗੁਰੂ ਜੀ ਦੇ ਨਾਲ ਨਾਲ ਹੀ ਚੱਲਦੇ ਹਨ।
ਸਭ ਵਿਦ ਸੇਵਾ ਕਰੈ ਬਿਸਾਲੇ,
ਰਸਤੇ ਵਿਚ ਜਿੰਨੀ ਸੇਵਾ ਹੈ ਸਤਿਗੁਰਾਂ ਦੇ ਵਸਤਰ ਧੋਣ ਦੀ ਸੇਵਾ, ਮਹਾਰਾਜ ਸੱਚੇ ਪਾਤਸ਼ਾਹ ਵਾਸਤੇ ਲੰਗਰ ਪ੍ਰਸ਼ਾਦਾ ਛਕਾਉਣ ਦੀ ਸੇਵਾ, ਗੁਰਦੇਵ ਨੂੰ ਇਸ਼ਨਾਨ ਕਰਾਉਣ ਦੀ ਸੇਵਾ, ਉਹ ਸਾਰੀ ਸੇਵਾ ਪੰਜੇ ਸਿੱਖ ਆਪ ਆਪਣੇ ਹੱਥੀ ਕਰਦੇ ਨੇ।
ਸਿੱਧ ਰਸੋਈ ਕਰ ਤ੍ਰਿਪਤਾ ਮੈਂ,
ਆਪ ਆਪਣੇ ਹੱਥੀ ਰਸੋਈ ਸਿੱਧ ਕਰਕੇ ਪੰਜੇ ਸਿੱਖ ਆਪ ਆਪਣੇ ਹੱਥੀ ਲੰਗਰ ਤਿਆਰ ਕਰਦੇ ਨੇ, ਫੇਰ ਉਹ ਲੰਗਰ ਸਤਿਗੁਰੂ ਨੌਵੇਂ ਪਾਤਸ਼ਾਹ ਨੂੰ ਛਕਾ ਕੇ ਬਾਅਦ ਵਿਚ ਆਪ ਛਕਦੇ ਨੇ।
ਯਾਮ ਨਿਸਾ ਤੇ ਇਸ਼ਨਾਨ ਕਰਾਵੇ,
ਪਹਿਰ ਰਾਤ ਰਹਿੰਦੇ ਆ ਸਤਿਗੁਰੂ ਜੀ ਉਸੇ ਤਰ੍ਹਾਂ। ਨਿਤਨੇਮ ਨੀ ਮਹਾਰਾਜ ਜੀ ਦਾ ਵਿਘਨ ਪਿਆ, ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦਿਆਂ ਸਤਿਗੁਰੂ ਜੀ ਜਾਗਦੇ ਨੇ ਔਰ ਸਤਿਗੁਰਾਂ ਦੇ ਸਿੱਖ ਹੀ ਮਹਾਰਾਜ ਜੀ ਨੂੰ ਇਸ਼ਨਾਨ ਕਰਾਉਂਦੇ ਨੇ।
ਥੋੜਨ ਦਿਨ ਮੈਂ ਪਹੁੰਚੇ ਆਏ,
ਇਸ ਤਰ੍ਹਾਂ ਆਗਰੇ ਤੋਂ ਚਲਦਿਆਂ ਥੋੜੇ ਦਿਨਾਂ ਵਿਚ ਹੀ ਦਿੱਲੀ ਆ ਪਹੁੰਚੇ ਹਨ।
ਪ੍ਰਥਮ ਇਛਾ ਟਿਗ ਸੁਧ ਪਹੁੰਚਾਏ,
ਜਦੋਂ ਸਤਿਗੁਰੂ ਜੀ ਦਿੱਲੀ ਆਉਣ ਲੱਗੇ ਨੇੜੇ ਪਹੁੰਚੇ ਨੇ ਤੇ ਆਪਣੇ ਆਉਣ ਦੀ ਖਬਰ ਇਹਨੇ ਅੰਗਰਾਬ ਨੇ ਪਹਿਲਾਂ ਬਾਦਸ਼ਾਹ ਨੂੰ ਭੇਜ ਦਿੱਤੀ।
ਹਿੰਦਨ ਗੁਰ ਸ਼੍ਰੀ ਤੇਗ ਬਹਾਦਰ ਆਨੇ ਸਹਿਤ ਸੁਚੇਤੀ ਸਾਦਰ,
ਹਿੰਦੂਆਂ ਤੇ ਸਿੱਖਾਂ ਦੇ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਬੜੀ ਸੁਚੇਤੀ।
ਜਥਾ ਹੁਕਮ ਅਬ ਰਾਵਰ ਕੇਰਾ, ਤਥਾ ਕਰੇ ਕਰਵਾਵੇ ਡੇਰਾ।
ਬਾਦਸ਼ਾਹ ਨੂੰ ਅਫਸਰ ਨੇ ਖਬਰ ਭੇਜ ਦਿੱਤੀ, ਕਹਿਣ ਲੱਗਾ ਬਾਦਸ਼ਾਹ ਸਲਾਮਤ, ਅਸੀਂ ਗੁਰੂ ਜੀ ਨੂੰ ਲੈ ਆਏ ਆ, ਹੁਣ ਜਿਵੇਂ ਤੁਹਾਡੀ ਆਗਿਆ ਹੋਵੇ, ਜੇ ਤੁਸੀਂ ਕਹੋ ਜਿੱਥੇ ਡੇਰਾ ਕਰਵਾਉਣਾ ਚਾਹੁੰਦੇ ਹੋ ਉਸੇ ਤਰ੍ਹਾਂ ਹੀ ਅਸੀਂ ਗੁਰੂ ਜੀ ਦਾ ਡੇਰਾ ਕਰਵਾਵਾਂਗੇ।
ਸੁਣ ਅਵ ਰੰਗ ਅਨੰਦੁਰ ਪੀਨੇ,
ਸੁਣ ਕੇ ਬਾਦਸ਼ਾਹ ਬੜਾ ਖੁਸ਼ ਹੋਇਆ, ਨੁਰੰਗਾ ਬੜਾ ਖੁਸ਼ ਹੋਇਆ।
ਬਾਬਾ ਮੁਲਾਣੇ ਬੂਜਨ ਕੀਨੇ,
ਆਪਣੇ ਜਿਹੜੇ ਦੇ ਸਲਾਹਕਾਰ ਸੀ ਮੁਲਾਣੇ ਕਾਜੀ, ਉਹਨਾਂ ਨੂੰ ਨੁਰੰਗਾ ਪੁੱਛਣ ਲੱਗਾ,
ਕਿਵ ਪਰਖੇ ਅਜ਼ਮਤ ਕੁਛ ਇਨਕੇ।
ਮੁਲਾਣਿਆਂ ਨੂੰ ਪੁੱਛਦਾ, ਕਹਿੰਦਾ ਮੁਲਾਣਾ ਸਾਹਿਬ ਹੁਣ ਦੱਸੋ ਵੀ ਆਪਾਂ ਗੁਰੂ ਜੀ ਦੀ ਅਜ਼ਮਤ ਕਿਵੇਂ ਪਰਖੀਏ, ਤੇ ਗੁਰੂ ਕਰਾਮਾਤੀ ਹੈ, ਸੁਣਿਆ ਤੇ ਗੁਰੂ ਵਿਚ ਕਰਾਮਾਤ ਹੈ, ਕਿਵੇਂ ਪਰਖ ਕਰੀਏ ਵੀ ਗੁਰੂ ਕਰਾਮਾਤੀ ਹੈ।
ਪਿਓ ਬਤਾਏ ਚਾ ਪਿਰਤਾ ਮੰਨ ਕੇ,
ਦੱਸੋ ਤੁਸੀਂ ਸਿਆਣੇ ਹੋ ਬੈਠੇ ਜਿੰਨੇ ਮੁਲਾਣੇ ਹੋ, ਸਾਰੇ ਆਪਣੀ ਚਤਰਾਈ ਨਾਲ ਸਾਨੂੰ ਦੱਸੋ।
ਸੁਣ ਦੁਰਮਤ ਚਿਤ ਕੈਤ ਮੁਲਾਣੇ,
ਮੁਲਾਣੇ ਕਿਹੜਾ ਚੰਗੀ ਮਤ ਵਾਲੇ ਸੀ, ਜਿਹੋ ਜਿਹਾ ਨੁਰੰਗਾ ਉਹੋ ਜਿਹੇ ਅੱਗੋਂ ਉਹਦੇ ਮੁਲਾਣੇ, ਉਸੇ ਤਰ੍ਹਾਂ ਦੀ ਬਿਰਤੀ ਵਾਲੇ ਖੋਟੀ ਮਤ ਵਾਲੇ ਮੁਲਾਣੇ ਹਨ।
ਹਮ ਕਰੇ ਬਖਾਨੇ,
ਉਸ ਵੇਲੇ ਬੋਲੇ ਕਹਿਣ ਲੱਗੇ ਜੀ ਅਸੀਂ ਇੱਕ ਉਪਾਅ ਦੱਸਦੇ ਆ, ਸਾਡੇ ਕੋਲ ਇੱਕ ਉਪਾਅ ਹੈ। ਉਹ ਮਲਾਣੇ ਬੋਲੇ,
ਹੁਣ ਮੈਂ ਇੱਕ ਹਵੇਲੀ ਹੈ
ਬਾਦਸ਼ਾਹ ਸਲਾਮਤ, ਦਿੱਲੀ ਦੇ ਵਿੱਚ ਇੱਕ ਬੜੀ ਪੁਰਾਣੀ ਹਵੇਲੀ ਹੈ, ਬੜੀ ਪੁਰਾਣੀ ਬੜੀ ਭਿਆਨਕ ਹਵੇਲੀ ਹੈ।
ਸੋਨੀ ਭਰੀ ਨਹੀਂ ਕੋ ਰਹਿ,
ਉਹ ਹਵੇਲੀ ਖਾਲੀ ਪਈ ਆ ਬੜਿਆਂ ਸਾਲਾਂ ਤੋਂ, ਉਸ ਹਵੇਲੀ ਵਿੱਚ ਕੋਈ ਨਹੀਂ ਰਹਿੰਦਾ, ਬਿਲਕੁਲ ਖਾਲੀ ਪਈ ਆ ਉਹ ਹਵੇਲੀ।
ਮੈਂ ਬਸ ਦੇਖੋ ਕਾਰਨ ਜਾਨੋ, ਰਹਿ ਤਾਂ ਕੋ ਪ੍ਰੇਤ ਕੇ ਦਾਨੋ।
ਉਸ ਹਵੇਲੀ ਚ ਕੋਈ ਤਾਂ ਨਹੀਂ ਰਹਿੰਦਾ, ਉਹਦਾ ਕਾਰਨ ਇਹ ਹੈ ਕਿ ਉਸ ਹਵੇਲੀ ਵਿਚ ਜਾਂ ਤਾਂ ਕੋਈ ਦਾਨਵ ਰਹਿੰਦਾ ਤੇ ਜਾਂ ਕੋਈ ਪ੍ਰੇਤ ਰਹਿੰਦਾ, ਇਹ ਸੁਣਿਆ ਸੀ। ਉਹ ਹਵੇਲੀ ਵਿਚ ਤਾਂ ਨਹੀਂ ਕੋਈ ਰਹਿੰਦਾ ਕਿ ਉਸ ਹਵੇਲੀ ਦਾਨਵ ਰਹਿੰਦਾ ਤੇ ਜਾਂ ਫਿਰ ਉਸ ਹਵੇਲੀ ਚ ਕੋਈ ਪ੍ਰੇਤ ਰਹਿੰਦਾ ਹੈ।
ਜੋ ਤਿਸ ਮੈਂ ਇਸ ਬਾਸ ਕਰਨ ਤਾ, ਬੜੇ ਤਰਾਸਤੇ ਪਾਏ ਮਰਨ ਤਾ।
ਜਿਹੜਾ ਵੀ ਕੋਈ ਵਿਅਕਤੀ ਰਾਤ ਨੂੰ ਉਸ ਹਵੇਲੀ ਚ ਰਹਿੰਦਾ ਹੈ, ਉਹ ਇੰਨਾ ਜ਼ਿਆਦਾ ਡਰਦਾ ਵੀ ਸਵੇਰ ਤੱਕ ਉਹਦੀ ਮੌਤ ਹੋ ਜਾਂਦੀ ਹੈ ਡਰ ਦੇ ਨਾਲ। ਉਹ ਹਵੇਲੀ ਇਤਨੀ ਭਿਆਨਕ ਹੈ ਕਿ ਜੇ ਕੋਈ ਉਹਦੇ ਵਿਚ ਰਾਤ ਰਹਿੰਦਾ ਹੈ ਤੇ ਸਵੇਰ ਤੱਕ ਉਹਦੀ ਮੌਤ ਹੋ ਜਾਂਦੀ ਹੈ ਡਰ ਦੇ ਨਾਲ।
ਲਗੇ ਰਜਤ ਪਰ ਕਈ ਹਜ਼ਾਰ,
ਹਾਲਾਂਕਿ ਹਵੇਲੀ ਬੜੀ ਸੁੰਦਰ ਹੈ, ਹਜ਼ਾਰਾਂ ਰੁਪਈਏ ਲੱਗ ਕੇ ਉਹ ਹਵੇਲੀ ਤਿਆਰ ਹੋਈ ਹੈ।
ਸਜੀ ਸਬਨ ਸੁਖ ਘਰ ਉਰ ਧਾਰ,
ਹਵੇਲੀ ਨੂੰ ਸਭ ਨੇ ਤਾਗ ਦਿੱਤਾ, ਕੋਈ ਉਹਨੂੰ ਮੁਫਤੀ ਵੀ ਲੈ ਕੇ ਰਾਜੀ ਨਹੀਂ। ਇਹੋ ਜਿਹੀ ਡਰਾਉਣੀ ਹਵੇਲੀ ਹੈ ਕਿ ਉਹਨੂੰ ਕੋਈ ਮੁਫਤ ਵੀ ਲੈ ਕੇ ਰਾਜੀ ਨਹੀਂ ਹੈ, ਉਹਦੇ ਵਿਚ ਕੋਈ ਰਹਿ ਕੇ ਰਾਜੀ ਨਹੀਂ ਹੈ।
ਪ੍ਰਵੇਸ਼ ਦਿਨ ਮੈਂ ਕੋ ਕਰੈ,
ਰਾਤ ਨੂੰ ਤਾਂ ਉੱਥੇ ਕਿਸੇ ਨੇ ਕੀ ਰਹਿਣਾ ਬਾਦਸ਼ਾਹ ਸਲਾਮਤ, ਦਿਨ ਸਮੇਂ ਵੀ ਲੋਕ ਉਹਦੇ ਨੇੜਿਓ ਨੀ ਲੰਘਦੇ। ਹਵੇਲੀ
ਮਾਰਨਾ ਦੇ ਦੇਵ ਤੇ ਡਰੈ,
ਡਰਦੇ ਨੇ ਲੋਕ ਕਿ ਉਸ ਹਵੇਲੀ ਵਿਚ ਰਹਿਣ ਵਾਲਾ ਜਿਹੜਾ ਉਹ ਪ੍ਰੇਤ ਹੈ ਉਹ ਕਿਤੇ ਸਾਨੂੰ ਮਾਰ ਨਾ ਦੇਵੇ, ਸਾਨੂੰ ਕਿਤੇ ਖਤਮ ਨਾ ਕਰ ਦੇਵੇ, ਏਦਾਂ ਡਰਦੇ ਨੇ।
ਪ੍ਰਥਮੇ ਉਤਾਰੋ ਗੁਰ ਤੇ ਸਮਾਏ,
ਬਾਦਸ਼ਾਹ ਸਲਾਮਤ ਜੇ ਗੁਰੂ ਨੂੰ ਪਰਖਣਾ ਤੇ ਪਹਿਲਾਂ ਆਪਾਂ ਇਹੀ ਕੰਮ ਕਰੀਏ ਵੀ ਅੱਜ ਰਾਤ ਗੁਰੂ ਜੀ ਨੂੰ ਉਸੇ ਹਵੇਲੀ ਚ ਉਤਾਰੀਏ, ਉਸੇ ਹਵੇਲੀ ਚ ਗੁਰੂ ਜੀ ਦਾ ਉਤਾਰਾ ਕਰੀਏ।
ਕਹੇ ਜੇ ਤਹਾਂ ਪ੍ਰਵੇਸ਼ ਹੈ ਨਾਏ,
ਜੇ ਅਸੀਂ ਉਹਨਾਂ ਨੂੰ ਕਹਾਂਗੇ ਵੀ ਉੱਥੇ ਪ੍ਰਵੇਸ਼ ਕਰੋ ਤੇ ਉਹ ਅੱਗੋਂ ਜਵਾਬ ਦੇ ਦੇਣ ਕਿ ਅਸੀਂ ਇਸ ਹਵੇਲੀ ਚ ਨਹੀਂ ਰਹਿਣਾ।
ਤੋ ਤੁਮ ਸ਼ਰਾ ਲਿਓ ਮਨਵਾਏ,
ਫਿਰ ਤੂੰ ਆਖੀ ਜੇ ਹਵੇਲੀ ਚ ਨਹੀਂ ਜਾਣਾ ਤੇ ਫਿਰ ਸਾਡੀ ਸ਼ਰ੍ਹਾਂ ਮੰਨ ਲਓ, ਸਾਡੀ ਸ਼ਰ੍ਹਾਂ ਕਬੂਲ ਕਰ ਲਓ। ਕਹਿੰਦੇ ਆਪਣੇ ਕੰਮ ਨੇ ਦੋਵੇਂ, ਜੇ ਚਲੇ ਜਾਣ ਤਾਂ ਵੀ ਚੰਗਾ, ਨਹੀਂ ਜਾਂਦੇ ਤੇ ਤੂੰ ਆਪਣੀ ਸ਼ਰ੍ਹਾਂ ਗੁਰੂ ਜੀ ਨੂੰ ਮਨਾ ਲਵੀ।
ਕੋਈ ਅਨਸਾਰੀ ਸਹਿਜ ਸੁਭਾਏ,
ਗੁਰੂ ਆਪੇ ਡਰਦਾ ਹੋਇਆ ਸਹਿਜ ਸੁਭਾਏ ਤੁਹਾਡੀ ਗੱਲ ਮੰਨ ਲਏਗਾ।
ਜੋ ਮੈਂ ਮਾਨੈ ਕਹੋ ਤੁਮਾਰੋ, ਨਿਸ ਬਸਾਏ ਕਿਸ ਘਰ ਮੈਂ ਮਾਰੋ।
ਜੇ ਉਹ ਤੁਹਾਡਾ ਕਿਹਾ ਨਾ ਮੰਨਣ ਤੇ ਰਾਤ ਨੂੰ ਉਸ ਹਵੇਲੀ ਚ ਰੱਖ ਦਿਓ, ਕੈਦ ਕਰ ਦਿਓ, ਆਪੇ ਉਹ ਪ੍ਰੇਤ ਉਹਨਾਂ ਨੂੰ ਰਾਤ ਨੂੰ ਮਾਰ ਦੇਵੇਗਾ, ਖਤਮ ਕਰ ਦੇਵੇਗਾ।
ਹੁਣ ਅਵਰੰਗ ਜਾਨ ਚਤੁਰਾਏ,
ਇਹ ਸੁਣ ਕੇ ਔਰੰਗਾ ਬੜਾ ਹੈਰਾਨ ਹੋਇਆ ਤੇ ਨਾਲੇ ਖੁਸ਼ ਵੀ ਹੋਇਆ।
ਸੰਗ ਮੁਲਾ ਨੇ ਸਾਧ ਅਲਾਏ,
ਜਿਹਨੇ ਮੁਲਾਣੇ ਸੀ ਨਾ ਇਹ ਸਲਾਹ ਦੇਣ ਵਾਲੇ, ਕਹਿੰਦਾ ਸਵਾਸ਼ ਆ ਵੀ ਤੁਹਾਡੇ ਬੜੀ ਸੋਹਣੀ ਜੁਗਤੀ ਦੱਸੀ ਹੈ।
ਆਛੀ ਕਈ ਪਰਖ ਬੋ ਹੋਏ,
ਬੜੀ ਚੰਗੀ ਗੱਲ ਕਹੀ ਹੈ, ਏਦਾਂ ਤਾਂ ਗੁਰੂ ਦੀ ਆਪਾਂ ਪਰਖ ਵੀ ਕਰ ਲਵਾਂਗੇ।
ਇੱਕ ਅਜ਼ਮਤ ਲਖੀ ਐ ਸੋਏ,
ਜੇ ਗੁਰੂ ਦੇ ਵਿੱਚ ਕੋਈ ਅਜ਼ਮਤ ਹੋਈ, ਜੇ ਗੁਰੂ ਵਿੱਚ ਕੋਈ ਕਰਾਮਾਤ ਹੋਈ,
ਸ਼ਰਾ ਬੀਚ ਜੇ ਅਸ ਨਰ ਆਵੇ,
ਜੇ ਹੋਈ ਕਰਾਮਾਤ ਤਾਂ ਬਚ ਜਾਣਗੇ ਤੇ ਨਹੀਂ ਤਾਂ ਸਾਡੀ ਸ਼ਰ੍ਹਾਂ ਵਿਚ ਆ ਜਾਣਗੇ। ਤੇ ਜੇ ਇਹੋ ਜਿਹਾ ਵਿਅਕਤੀ ਕਰਾਮਾਤੀ ਸਾਡੀ ਸ਼ਰ੍ਹਾਂ ਵਿਚ ਆ
ਜਾਵੇ,
ਸਾਡਾ ਦੀਨ ਹੋਰ ਚੜ੍ਹਦੀ ਕਲਾ ਚ ਜਾਏਗਾ, ਸਾਡੇ ਧਰਮ ਦਾ ਹੋਰ ਵਾਧਾ ਹੋਵੇਗਾ ਜੇ ਇਹੋ ਜਿਹਾ ਕਰਾਮਾਤੀ ਗੁਰੂ ਸਾਡੇ ਦੀਨ ਵਿਚ ਆ ਜਾਵੇ।
ਅਸ ਮਸਲਤ ਕਰ ਸਭਾ ਮਜਾਰਾ, ਇਕ ਨਰ ਸੋ ਤਬ ਸ਼ਾਹ ਉਚਾਰਾ।
ਇੱਦਾਂ ਦੀ ਮਸਲਤ ਕਰਕੇ ਸਲਾਹ ਕਰਕੇ ਉਸ ਵਕਤ ਬਾਦਸ਼ਾਹ ਨੇ ਆਪਣੇ ਇੱਕ ਸਿਪਾਹੀ ਨੂੰ ਆਗਿਆ ਕੀਤੀ,
ਜਿਸ ਉਮਰਾਵ ਸੰਗ ਕਹਿ ਜਾਏ,
ਜਾ ਬਈ ਛੇਤੀ ਨਾਲ ਉਸ ਉਮਰਾਵ ਦੇ ਕੋਲ ਜਾ ਜਿਹੜਾ ਗੁਰੂ ਜੀ ਨੂੰ ਲੈ ਕੇ ਆਇਆ।
ਜੋ ਗੁਰ ਹੈ ਹਿੰਦਨ ਸਮੁਦਾਇ,
ਉਹਨੂੰ ਜਾ ਕੇ ਕਹਿ ਕੇ ਜਿਹੜੇ ਹਿੰਦੂਆਂ ਤੇ ਸਿੱਖਾਂ ਦੇ ਗੁਰੂ ਹਨ,
ਪ੍ਰੇਤ ਭਿਆਨਕ ਜਿਸ ਮੈਂ ਰਹਿ,
ਉੱਥੇ ਲੈ ਜਾਣ ਉਸ ਹਵੇਲੀ ਚ ਜਾ ਕੇ ਨਜ਼ਰ ਬੰਦ ਕਰ ਦੇਣ ਜਿਸ ਹਵੇਲੀ ਚ ਬੜਾ ਭਿਆਨਕ ਪ੍ਰੇਤ ਰਹਿੰਦਾ ਹੈ।
ਮੈਂ ਪ੍ਰਵੇਸ਼ ਹੈ ਡਰ ਸਭ ਲੈ,
ਜਿੱਥੇ ਕੋਈ ਪ੍ਰਵੇਸ਼ ਨਹੀਂ ਕਰਦਾ ਸਾਰੇ ਡਰਦੇ ਨੇ, ਭੈ ਭੀਤ ਹੁੰਦੇ ਨੇ।
ਜਿਸ ਮੈਂ ਨਿਸ ਬਿਸਰਾਮ ਕਰਾਵੋ,
ਉਹਦੇ ਵਿੱਚ ਗੁਰੂ ਜੀ ਦਾ ਰਾਤ ਨੂੰ ਡੇਰਾ ਕਰਵਾਓ,
ਇਕਲ ਕੋ ਅੰਤਰ ਪ੍ਰਵਿਸ਼ਾਓ,
ਕੱਲਿਆਂ ਨੂੰ। ਹਾਂ, ਉਹਨਾਂ ਦੇ ਜਿਹੜੇ ਸਿੱਖ ਨੇ ਉਹਨਾਂ ਨੂੰ ਬਾਹਰ ਰੱਖਣਾ, ਕੱਲਿਆਂ ਨੂੰ ਗੁਰੂ ਜੀ ਨੂੰ ਅੰਦਰ ਭੇਜਣਾ।
ਸੰਗੀਤ ਇਸ ਕੇ ਵੈਰ ਉਤਾਰੋ, ਕਿਉ ਦਿਸ਼ ਮੈਂ ਨਰਗਨ ਫਿਰ ਧਾਓ,
ਜਿਹੜੇ ਸੰਗੀ ਨੇ ਉਹ ਬਾਹਰ ਹੀ ਰੱਖਣੇ ਨੇ ਤੇ ਉਹਨਾਂ ਨੂੰ ਕੱਲਿਆਂ ਨੂੰ ਅੰਦਰ ਹਵੇਲੀ ਚ ਭੇਜਣਾ ਤੇ ਚਾਰੇ ਪਾਸੇ ਸਿਪਾਹੀਆਂ ਦਾ ਪਹਿਰਾ ਰੱਖਣਾ ਹੈ।
ਜਾਗਤ ਰਹੋ ਕਰੋ ਤਕੜਾਏ,
ਜਾਗਦੇ ਰਹਿਣਾ ਤੇ ਤਕੜਾਈ ਰੱਖਣੀ ਆ, ਕਿਤੇ ਐਸਾ ਨਾ ਹੋਵੇ ਗੁਰੂ ਜੀ ਉਥੋਂ ਨਿਕਲ ਕੇ ਚਲੇ ਜਾਣ, ਐਸਾ ਨਾ ਹੋਵੇ ਗੁਰੂ ਜੀ ਉਥੋਂ ਨਿਕਲ ਕੇ ਚਲੇ ਗਏ ਤਾਂ ਫਿਰ ਮੁਸ਼ਕਲ ਹੋ ਜਾਏਗੀ।
ਹੁਣ ਤਾਂ ਗਯੋ ਤਿੰਨ ਜਾਏ ਸੁਣਾਇਓ,
ਸੁਣ ਕੇ ਉਹ ਬੰਦਾ ਉਮਰਾਵ ਕੋਲ ਗਿਆ,
ਹਜ਼ਰਤ ਇਹ ਹੁਕਮ ਫੁਰਮਾਇਓ,
ਲੱਗਾ ਜੀ ਬਾਦਸ਼ਾਹ ਨੇ ਆਹ ਹੁਕਮ ਤੁਹਾਡੇ ਲਈ ਭੇਜਿਆ ਹੈ।
ਸੋ ਉਮਰਾਵ ਗੁਰੂ ਸੰਗ ਲੀਨ,
ਉਮਰਾਵ ਨੇ ਸਤਿਗੁਰੂ ਜੀ ਨੂੰ ਉਸ ਵਕਤ ਆਪਣੇ ਨਾਲ ਲਿਆ।
ਗਯੋ ਸਦਨ ਪੂਜਨ ਕੀਨ,
ਉਸੇ ਘਰ ਦੇ ਵਿਚ ਉਸੇ ਹਵੇਲੀ ਵਿਚ ਲੈ ਕੇ ਗਿਆ।
ਲੋਕ ਸੈਂਕੜੇ ਦੇਖਣੇ ਆਏ, ਤਰਜ ਤਰਜ ਕਰ ਸਰਬ ਹਟਾਏ,
ਜੀ ਸੈਂਕੜੇ ਲੋਕ ਵੇਖਣ ਆਏ ਸਤਿਗੁਰਾਂ ਨੂੰ, ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਨਾਮੇ ਪਾਤਸ਼ਾਹ ਆਏ ਨੇ ਦਿੱਲੀ ਦੇ ਸਿੱਖ, ਉਹ ਉਮੜ ਉਮੜ ਕੇ ਆਏ ਪਰ ਸਿਪਾਹੀਆਂ ਨੇ ਵਰਜ ਵਰਜ ਕੇ ਦੂਰ ਕਰ ਦਿੱਤਾ, ਕਿਸੇ ਨੇ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਦੇ ਕੋਲ ਨਹੀਂ ਆਉਣ ਦਿੱਤਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦਿੱਲੀ ਆ ਪਹੁੰਚੇ ਹਨ। ਹੁਣ ਉਧਰ ਗੁਰੂ ਕਲਗੀਆਂ ਵਾਲੇ ਚੋਜੇ ਪ੍ਰੀਤਮ ਉਹਨਾਂ ਦੀ ਕਥਾ, ਉਹ ਪਟਨਾ ਸਾਹਿਬ ਤੋਂ ਉਹਨਾਂ ਨੇ ਵੀ ਚੱਲਣਾ, ਉਹ ਕਥਾ ਦੀ ਲੜੀ ਉਧਰੋਂ ਹੁਣ ਭਾਈ ਸੰਤੋਖ ਸਿੰਘ ਜੀ ਆਰੰਭ ਕਰ ਰਹੇ ਨੇ। ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਬਾਲ ਲੀਲਾ ਦੇ ਕੁਝ ਕੌਤਕ, ਜਿਵੇਂ ਮਹਾਰਾਜ ਜੀ ਪਟਨਿਓਂ ਚੱਲ ਕੇ ਪੰਜਾਬ ਨੂੰ ਆ ਰਹੇ ਨੇ, ਉਹ ਅਗਲਿਆਂ ਪ੍ਰਸੰਗਾਂ ਵਿਚ ਆਪ ਜੀ ਸਰਵਣ ਕਰੋਗੇ।